یہ دن اور یہ دن اگر آپ خوشیاں بانٹنے جا رہے ہیں تو $0 سی آئی بی سی ٹرانسفر فی کے ساتھ کیش پک اپ سروس کے ذریعے بھیجیں cibc.com/cashpickup پر جائیں. شرطیں اور سی آئی بی سی فورن ایکسچینج ریٹس لاگو. سی آئی بی سی امبیشنز میڈ ریئل.
ساڈے کول یوجنا ہے جو کہ اونٹیریو نو جوڑ رہی ہے. روزانہ آواجاہی نو کٹاؤن لئی نویاں سڑکاں تے ہائی ویز دا نرمان اتے ود رہے علاقیاں نو جوڑن لئی پبلک ٹرانسٹ دا وستار. ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ. ontario.ca/builds ਤੇ ਜਾ ਕੇ ਹੋਰ ਜਾਣੋ. ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ.
10 ਕੁ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ. ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ. ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨਹੀਂ.
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ. ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ. ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ. ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵਸ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ. ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵਸ.
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you.
Group proudly presents Radio Y. Tune in to Radio Y 24/7 on the Y Media app or call 647-910-5000. For any inquiries, contact Y Media at 416-475-5000.
Media family, a very warm welcome. Main RJ Tania Y Media, Radio Y South Asian Pulse Prime Time pe tode sare andaaz swagat kar diya. Har din aap right on time hazir ho jaane aap Y Media updates te naal share diyan khabra, desh videsh diyan khabra, entertainment and with all the essential information. Sunde raho Radio Y for all the updates. Y Media present kar dene 7 platforms. ਜੇ ਤੁਸੀਂ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ Y ਐਂਡ Y ਪਲੱਸ 24/7 24 ਘੰਟੇ 7 ਦਿਨ ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ Y ਲਾਈਵ ਲੋਕਲ ਨੰਬਰ 647-910-5000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟਸ southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ Y Media TV app. TV app to tusi aaram na dono TV channels, channel Y and Y Plus access kar sakde ho, newspaper access kar sakde ho and utthe tusi southasiandaily.com te vi directly ja sakde ho. And ede naal hi to get in touch with all our platforms, sanu social media te vi follow karna bilkul na bhullo. Facebook and YouTube is Y Media. X is Y Media Group. TikTok is Y Media _ Group. And ede naal hi Facebook. Facebook is Y Media Live. And weather di gal kariye, right now temperature is 19 degrees Celsius and mostly aaj din cloudy rahega. There are totally like 60% chances of rain, so aaj thoda ja rainy day hoega. And sunset di gal kariye, sunset sanu 7:09 de kareeb dekhan nu milega. So it's 7:09 de kareeb sanu sunset dekhan nu milega. Maximum temperature aaj aayega 23 degrees Celsius tak. And Thursday di gal kariye, tomorrow it's going to be a sunny day. ਕੱਲੂ ਪ੍ਰੋਪਰ ਸਨੀ ਡੇ ਵਧੀਆ ਰਹੇਗਾ ਐਂਡ ਮੈਕਸੀਮਮ ਟੈਂਪਰੇਚਰ ਕੱਲ ਨੂੰ ਜਾਏਗਾ 23 ਡਿਗਰੀ ਸੈਲਸੀਅਸ ਤੱਕ ਐਂਡ ਰਾਈਟ ਨਾਓ ਵੀਕਐਂਡ ਦੀ ਗੱਲ ਕਰੀਏ ਫਰਾਈਡੇ ਸੈਟਰਡੇ ਸੰਡੇ ਵੀ ਲਾਈਕ ਮੋਸਟਲੀ ਕਲਾਉਡੀ ਹੈ ਸੋ ਦੇਰ ਇਜ਼ ਨੋ ਰੇਨ ਬਟ ਲਾਈਕ ਵੈਦਰ ਕੈਨ ਚੇਂਜ ਸੋ ਮੈਕਸੀਮਮ ਟੈਂਪਰੇਚਰ ਵੀ ਫਰਾਈਡੇ ਸੈਟਰਡੇ ਸੰਡੇ ਇਟਸ ਗੋਇੰਗ ਟੂ ਬੀ 22 ਡਿਗਰੀ ਸੈਲਸੀਅਸ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਜੇ ਕੋਈ ਵੀ ਸਪੋਂਸਰ ਅਪਡੇਟ ਥੋੜੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ Y Media ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਹਮੇਸ਼ਾ ਸਾਨੂੰ ਕਾਲ ਕਰ ਸਕਦੇ ਹੋ 416-475-5000 ਦੇ ਉੱਤੇ ਦੈਟ ਇਜ਼ 416-475-5000 ਦੇ ਉੱਤੇ ਸਾਡੇ ਨਾਲ ਜਲਦ ਹੀ ਜੁੜਨਗੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵਿਦ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਹੈਡਲਾਈਨਸ ਜੀ ਯੁਧਵੀਰ ਜੀ
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾਅ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗੁਆ ਨਾ ਦਿਓ ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ
ਓਏ मैं तुम्हें पहचानना?
क्यों नहीं पहचानोगे? ਇਹ ਉਹ ਧੁਨ ਹੈ ਜੋ ਅਕਾਊਂਟਸ ਮੋਰਗੇਜਸ ਰਿਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ
ICICI ਬੈਂਕ ਕੈਨੇਡਾ ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ
तैयार हो जाओ इस साल के सबसे बड़े शोडाउन के लिए बैट्स ओपन बैडमिंटन एंड टेबल टेनिस प्राइज मनी टूर्नामेंट 2024 आ गया है एंड इट्स बिगर एंड बेटर देन एवर बिफोर टोटल प्राइज मनी $12,000 ज्वाइन करो हमें 12 अक्टूबर और 13 अक्टूबर को बैट्स एथलेटिक 1233 डिलो रोड बर्लिंगटन ओंटारियो में रजिस्ट्रेशन खुल चुकी है विजिट करो batsathletic.com और कॉल 9056702016 दैट इज 9056702016 अपना स्किल दिखाओ ग्लोरी के लिए कम्पीट करो और प्राइजेस ले जाओ द बैट्स ओपन प्राइज मनी टूर्नामेंट बी देयर और विश यू अ Brampton, tayar ho jo flavors the explosion li because Punjabi by nature di navi location khul chuki hai. Je tusi vi crave kar rahe ho modern te traditional North Indian cuisine, tusi pahunchna hai Punjabi by nature. Number to call is 9058467700. 9058467700. Location bhi apne kol note rakho. 180 Sandalwood Parkway East, Unit 11, right at Kennedy and Sandalwood.
Mera mission
hai UN ke climate goals ko advance karna.
Global links create karna.
Technology no global language banana.
Algoma University special mission. Hun Brampton vich. Algoma University ek welcoming, inclusive, safe. ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ algomau.ca ਤੇ
Hi, I'm Raj from Condo Culture. I'm a top performing licensed realtor in Kitchener-Waterloo. Something exciting is happening here that many GTA investors are missing out on. Waterloo region is the fastest growing region in Canada. Smart investors are deploying their money into the Kitchener-Waterloo pre-construction condo market. A new project is coming soon and I want you to have access first. Contact me, Raj, at condoculture.ca or call me 647-233-2777.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
ਮੈਂ ਮੀਡੀਆ ਗਰੁੱਪ ਤੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਅੱਜ ਸਭ ਤੋਂ ਪਹਿਲਾਂ ਤੇ ਅਸੀਂ ਗੱਲਬਾਤ ਕਰਾਂਗੇ 79th ਯੂਐਨ ਜਨਰਲ ਅਸੈਂਬਲੀ ਜੋ ਨਿਊਯਾਰਕ ਦੇ ਵਿੱਚ ਇਸ ਵੇਲੇ US ਦੇ ਵਿੱਚ ਸਾਡੀਆਂ ਨਿਗਾਹਾਂ ਬਰਕਰਾਰ ਰਹਿਣਗੀਆਂ ਜਿਹਨਾਂ ਲੀਡਰਸ ਨੇ ਕੱਲ ਗੱਲਬਾਤ ਕੀਤੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਜਿਹੜੇ ਲੀਡਰਸ ਗੱਲਬਾਤ ਕਰ ਰਹੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਿਗਾਹਾਂ ਵੈਸੇ ਸਭ ਤੋਂ ਜ਼ਿਆਦਾ ਅੱਜ ਸਾਰਿਆਂ ਦੀਆਂ ਵਲਾਦਿਮੀਰ ਜ਼ੇਲੈਂਸਕੀ ਦੇ ਉੱਤੇ ਰਹਿਣਗੀਆਂ ਯੂਕਰੇਨੀਅਨ ਪ੍ਰੈਜ਼ੀਡੈਂਟ ਉਹ ਅੱਜ ਵਰਲਡ ਲੀਡਰਸ ਨੂੰ ਐਡਰੈਸ ਕਰਨਗੇ ਐਸੀ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਜ਼ਿਆਦਾ ਮਿਲਟਰੀ ਸਪੋਰਟ ਦੀ ਅੱਜ ਉਹ ਮੰਗ ਕਰਨਗੇ ਸੋ ਜਿੱਥੇ ਇੱਕ ਤਰਫ ਰਸ਼ੀਆ ਔਰ ਯੂਕਰੇਨ ਕਨਫਲਿਕਟ ਦੇ ਉੱਤੇ ਤਾਂ ਸਭ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਦੈਨ ਵੀ ਹੈਵ ਅਨਦਰ ਚੈਲੰਜ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ US ਦੀ ਸਾਰੀ ਰਿਪੋਰਟ ਤਾਂ ਹੋਏਗੀ ਬਟ ਨਾਲ ਦੀ ਨਾਲ ਅਸੀਂ ਗੱਲ ਕਰਾਂਗੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਵਿਚ ਇਜ਼ਰਾਈਲ ਵਰਸਿਜ਼ ਹਮਾਸ ਤੇ ਚੱਲ ਹੀ ਰਿਹਾ ਸੀਗਾ ਉਹਨੂੰ ਲਗਭਗ ਇੱਕ ਸਾਲ ਦੇ ਆਸ ਪਾਸ ਹੋਣ ਆ ਰਿਹਾ ਲੇਕਿਨ ਦੂਸਰੀ ਤਰਫ ਹੁਣ ਨਾ ਸਿਰਫ ਇਜ਼ਰਾਈਲ ਵਰਸਿਜ਼ ਹਮਾਸ ਬਲਕਿ ਇਜ਼ਰਾਈਲ ਵਰਸਿਜ਼ ਹਿਜ਼ਬੁੱਲਾ ਉਹਦੀ ਸਾਰੀ ਰਿਪੋਰਟ ਵੀ ਤੁਹਾਨੂੰ ਸ਼ੇਅਰ ਕਰਾਂਗੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿਚ ਔਰ ਹੁਣ ਇਜਿਪਟ ਜਾਰਡਨ ਇਰਾਕ ਇਹ ਕੀ ਕਹਿ ਰਹੇ ਨੇ ਲੇਟੈਸਟ ਰਿਪੋਰਟ ਉਹ ਤੁਹਾਨੂੰ ਸ਼ੇਅਰ ਕਰਾਂਗੇ ਔਰ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿਚ ਵਾਪਸ ਆਵਾਂਗੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਵੱਲ ਕੰਜ਼ਰਵੇਟਿਵ ਪਾਰਟੀ ਨੇ ਕੱਲ ਮੋਸ਼ਨ ਪੇਸ਼ ਕੀਤਾ ਸੀ, ਕੱਲ ਸਵੇਰੇ ਅਪਰੋਕਸੀਮੇਟਲੀ 10:15 ਦੇ ਆਸ ਪਾਸ ਪੇਸ਼ ਕੀਤਾ ਸੀ। ਕੰਜ਼ਰਵੇਟਿਵ ਪਾਰਟੀ ਦਾ ਮੋਸ਼ਨ ਅੱਜ ਫੇਲ ਹੋ ਜਾਏਗਾ ਕਿਉਂਕਿ ਐਨਡੀਪੀ ਔਰ ਬਲਾਕ ਤੋਂ ਸਪੋਰਟ ਨਹੀਂ ਮਿਲ ਰਹੀ ਹੈ। ਸੋ ਲਿਬਰਲ ਪਾਰਟੀ ਨੂੰ ਇੱਕ ਹੀ ਪਾਰਟੀ ਦੀ ਸਪੋਰਟ ਦੀ ਜ਼ਰੂਰਤ ਸੀਗੀ ਟੂ ਸਰਵਾਈਵ, ਦੇ ਹੈਵ ਸਪੋਰਟ ਫਰੋਮ ਟੂ ਪਾਰਟੀਜ਼। ਸੋ ਫਿਲਹਾਲ ਜਿਹੜੀ ਹੈ ਉਹ ਸਰਕਾਰ ਗਿਰਦੀ ਨਜ਼ਰ ਨਹੀਂ ਆ ਰਹੀ। ਅੱਛਾ, ਇਹਦੀ ਖ਼ਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਕਾਫੀ ਸਾਰੀਆਂ ਹੋਰ ਖ਼ਬਰਾਂ ਨੇ। ਇੱਕ ਤੇ ਹੁਣ ਓਨਟੈਰੀਓ ਵੱਲ ਆ ਜਾਂਦੇ ਹਾਂ। ਪ੍ਰੀਮੀਅਰ ਡਗਫੋਰਡ ਸਾਹਿਬ ਕਹਿ ਰਹੇ ਨੇ ਕਿ ਉਹ ਹਾਈਵੇ 401 ਦੇ ਥੱਲੇ ਇੱਕ ਟਨਲ ਬਣਾਉਣ ਦੀ ਜਿਹੜੀ ਹੈ ਗੱਲ ਕਰ ਰਹੇ ਨੇ, ਜਿਹੜੀ ਕਿ ਬ੍ਰੈਮਟਨ ਤੋਂ ਸਕਾਰਬਰੋ ਹੋਏਗੀ। ਤੁਹਾਨੂੰ ਯਾਦ ਹੋਵੇ ਬਹੁਤ ਸਾਲਾਂ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਹਾਈਵੇ 401 ਦੇ ਪੈਰਲਲ ਇੱਕ ਹਾਈਵੇ ਬਣਾਇਆ ਜਾਵੇ ਜਿਹੜਾ ਕਿ ਲੇਕ ਦੇ ਵਿੱਚੋਂ ਜਾਵੇ। ਇਹ ਗੱਲ ਤੇ ਮੈਂ ਬੜੇ ਸਾਲਾਂ ਦੀ ਗੱਲ ਕਰ ਰਿਹਾ, ਪਰ ਇਹ ਨਵੀਂ ਕਹਾਣੀ ਇਹਨਾਂ ਨੇ ਕਰ ਦਿੱਤੀ ਆ ਕਿ ਅੰਡਰ ਹਾਈਵੇ 401 ਟਨਲ ਉਹ ਕਹਿੰਦੇ ਬਣਾਉਣੀ ਹੈ, ਸਕਾਰਬਰੋ ਬ੍ਰੈਮਟਨ ਨੂੰ ਅਸੀਂ ਲਿੰਕ ਕਰ ਦੇਣਾ। ਸੋ ਕੀ ਇਹ ਹੋ ਸਕਦਾ ਹੈਗਾ? ਉਹ ਕਹਿੰਦੇ ਜਿਹੜੀ ਟਨਲ ਹੋਏਗੀ ਐਕਸਪ੍ਰੈਸ ਵੇ ਹੋਏਗੀ ਔਰ ਇਹਦੇ ਨਾਲ ਇਕਨੋਮਿਕ ਸਪੋਰਟ ਮਿਲੇਗੀ, ਲੇਕਿਨ ਕਿੰਨਾ ਪੈਸਾ ਲੱਗੇਗਾ, ਕਦੋਂ ਬਣੇਗੀ, ਇਹਦੀਆਂ ਡਿਟੇਲਸ ਹਜੇ ਆ ਰਹੀਆਂ ਨੇ। ਠੀਕ ਹੈ, ਆਈ ਲਾਈਕ ਦੈਟ ਆਈਡੀਆ, ਔਨ ਦਾ ਫੇਸ ਆਫ ਇਟ ਇਟ ਲੁਕਸ ਗੁੱਡ। ਹਜੇ ਦੇਖਣਾ ਪਏਗਾ ਡਿਟੇਲਸ ਕੀ ਨੇ ਇਹਦੀਆਂ, ਬਟ ਔਨ ਦਾ ਫੇਸ ਆਫ ਇਟ ਆਈ ਲਾਈਕ ਦ ਆਈਡੀਆ। ਮਤਲਬ ਦੇਖੋ ਸਿੱਧੀ ਗੱਲ ਹੈਗੀ ਹੈ, ਸਾਨੂੰ ਕੁਛ ਨਾ ਕੁਛ ਤੇ ਕਰਨਾ ਪਏਗਾ। ਹਾਈਵੇ 401 ਦੇ ਜੋ ਹਾਲਾਤ ਨੇ ਔਰ ਹਾਈਵੇ 407 ਵੀ ਹੁਣ ਤੇ ਲਗਾਤਾਰ ਜੋ ਬਿਜ਼ੀ ਚੱਲ ਰਿਹਾ, ਸੋ ਸਾਨੂੰ ਜ਼ਰੂਰ ਕੁਛ ਨਾ ਕੁਛ ਕਰਨਾ ਪਏਗਾ। ਸੋ ਚਲੋ ਇਹਦੇ ਬਾਰੇ ਹੋਰ ਕੀ ਆਈਡੀਆ ਹੈ, ਕੀ ਗੱਲਬਾਤ ਹੈ, ਇਹ ਸਾਰੀ ਤੁਹਾਡੇ ਨਾਲ ਜਿਹੜੀ ਅੱਗੇ ਚੱਲ ਕੇ ਸ਼ੇਅਰ ਕਰਦੇ ਹਾਂ। ਕੱਲ ਕੈਲੇਡਨ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਵਿਚ ਇਜ਼ ਅਨਫੋਰਚੁਨੇਟ, 1% ਪਾਸਡ ਅਵੇ, ਵਿਲ ਅਪਡੇਟ ਯੂ ਔਨ ਦੈਟ। ਔਰ ਇੱਕ ਜਿਹੜੀ ਲੜਕੀ 18 ਸਾਲ ਦੀ ਸਰਾ ਬ੍ਰਾਡਸ਼ਾਹ, ਤੁਸੀਂ ਕਹੋਗੇ ਜੀ ਇਹ ਤਾਂ ਖ਼ਬਰ ਪੁਰਾਣੀ ਹੋ ਗਈ, ਇਹ ਗ੍ਰਿਫ਼ਤਾਰ ਹੋ ਤਾਂ ਗਈ ਸੀ, ਹੁਣ ਹੋਰ ਕੀ ਕਰ ਦਿੱਤਾ ਉਹਨਾਂ ਨੇ, ਹੋਰ ਕੀ ਕਰ ਦਿੱਤਾ, ਇਹੀ ਸਵਾਲ ਹੈ। ਟੋਰੋਂਟੋ ਪੁਲਿਸ ਨੇ ਚਾਰਜ ਕੀਤਾ 2 ਹੋਰ ਇੰਸੀਡੈਂਸਿਸ ਦੇ ਵਿੱਚ। ਇੱਕ ਜਗ੍ਹਾ BMW X6 ਜਿਹੜੀ ਸੀਗੀ ਉਹ ਚੋਰੀ ਕਰਕੇ ਲੈ ਗਏ ਸੀਗੇ, ਐਸਾ ਐਲੀਗੇਸ਼ਨ ਹੈ। ਔਰ ਇੱਕ ਹੋਰ ਇੰਸੀਡੈਂਟ ਸੀਗਾ ਜਿਹਦੇ ਵਿੱਚ ਕਿ ਗੱਡੀ ਚੋਰੀ ਨਹੀਂ ਕਰ ਹੋਈ, ਕਿਉਂ ਨਹੀਂ ਹੋਈ, ਕੀ ਕਾਰਨ ਸੀਗਾ, ਉਹ ਸਾਰੀ ਰਿਪੋਰਟ ਲੈ ਕੇ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਸੋ ਇਹ ਤੇ ਕਾਫੀ ਸਾਰੀਆਂ ਇੱਥੇ ਦੀਆਂ ਲੋਕਲ ਕਾਫੀ ਖ਼ਬਰਾਂ ਹੈਗੀਆਂ ਨੇ, ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਬਾਅਦ ADB ਨੇ ਕੀ ਨਵੀਂ ਰਿਪੋਰਟ ਜਾਰੀ ਕੀਤੀ, ਉਹਨਾਂ ਨੇ ਕਿਹਾ ਹੈ ਕਿ IMF ਨੇ ਜਿਹੜੀ ਡੀਲ ਹੋਈ ਹੈ ਉਹਦੇ ਨਾਲ ਪਾਕਿਸਤਾਨ ਦੇ ਵਿੱਚ ਗਰੋਥ ਹੋਈ ਹੈ, ਐਸਾ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਕਹਿਣਾ ਹੈ। ਸੋ ਇਹਦੀ ਅਪਡੇਟ ਤੁਹਾਡੇ ਨਾਲ ਜਿਹੜੀ ਹੈ ਉਹ ਸ਼ੇਅਰ ਕਰਾਂਗੇ ਵੀ ਕੀ ਸਾਰਾ ਮਾਮਲਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ US ਦੇ ਵਿੱਚ ਆਏ ਨੇ। ਹਾਂ, ਪ੍ਰਧਾਨ ਮੰਤਰੀ ਜਸਟਿਨ ਟੂਡੋ ਸਾਹਿਬ ਵੀ ਮੁਲਾਕਾਤਾਂ, ਦੇਖੋ ਜਿਹੜੇ ਵੀ ਉੱਥੇ ਲੀਡਰ ਪਹੁੰਚੇ ਨੇ ਵਰਲਡ ਲੀਡਰ, ਉਹ ਅਲੱਗ ਅਲੱਗ ਲੀਡਰ ਨਾਲ ਮੁਲਾਕਾਤ ਕਰ ਰਹੇ ਨੇ। ਸੋ ਟੂਡੋ ਸਾਹਿਬ ਵੀ ਅੱਜ ਵਾਪਸ ਆ ਰਹੇ ਨੇ, ਕਈ ਲੀਡਰ ਨਾਲ ਮੁਲਾਕਾਤ ਕੀਤੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ ਵੀ ਕਈ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ, ਉਹ ਵੀ ਅਸੀਂ ਗੱਲ ਕਰਾਂਗੇ। ਸੋ ਕੌਣ ਕੌਣ ਕਿਹਦੇ ਕਿਹਦੇ ਨਾਲ ਮੁਲਾਕਾਤ ਕਰ ਰਿਹਾ, ਵਿਲ ਅਪਡੇਟ ਯੂ ਔਨ ਆਲ ਦੈਟ। ਔਰ ਇੱਕ ਖ਼ਬਰ ਦੀ ਕਾਫੀ ਦੁਨੀਆ ਭਰ ਦੇ ਵਿੱਚ ਚਰਚਾ ਹੈ, ਵੈਸੇ ਇਟਸ ਨੋਟ ਅ ਮੇਜਰ ਸਰਪ੍ਰਾਈਜ਼ ਫੋਰ ਮੀ, ਕਿ ਇੰਡੀਆ ਦਾ ਜਿਹੜਾ ਪਾਵਰ ਹੈਗੀ ਹੈ ਉਹ ਏਸ਼ੀਆ ਪਾਵਰ ਇੰਡੈਕਸ, ਇੰਡੀਆ ਜਿਹੜਾ ਉਹ 3rd ਰੈਂਕ ਕਰ ਰਿਹਾ। ਇੱਕ ਹੀ ਹੈ ਕਿ ਮਾਮਲਾ ਕਿ ਏਸ਼ੀਆ ਪਾਵਰ ਇੰਡੈਕਸ, ਇੰਡੀਆ ਦੀ ਤਾਕਤ ਵੱਧ ਰਹੀ ਹੈਗੀ ਹੈ, ਕਿਹਨਾਂ ਆਧਾਰ ਦੇ ਉੱਤੇ ਇਹ ਨੰਬਰ ਆਉਂਦੇ ਨੇ, ਔਰ ਇੰਡੀਆ ਨੂੰ ਹੁਣ 3rd ਰੈਂਕਿੰਗ ਦੇ ਵਿੱਚ ਕਿਉਂ ਲਿਆਂਦਾ ਗਿਆ ਹੈਗਾ ਏਸ਼ੀਆ ਪਾਵਰ ਇੰਡੈਕਸ ਦੇ ਵਿੱਚ, ਐਂਡ 3rd ਆਫਟਰ US ਐਂਡ ਚਾਈਨਾ। ਸੋ ਅਮੈਰੀਕਾ ਸਭ ਤੋਂ ਅੱਗੇ ਹੈ ਏਸ਼ੀਆ ਪਾਵਰ ਇੰਡੈਕਸ ਦੇ ਵਿੱਚ, ਔਰ ਚਾਈਨਾ ਦੂਸਰੇ ਨੰਬਰ ਤੇ ਹੈ। ਠੀਕ ਹੈ, ਇਹ ਸਮਝ ਵਿਚ ਆ ਰਹੀ ਹੈ ਗੱਲ, ਅਮੈਰੀਕਾ ਤੇ ਸਭ ਤੋਂ ਵੱਡੀ ਸੁਪਰ ਪਾਵਰ ਹੈ ਹੀ ਹੈ, ਚਾਈਨਾ ਉਸ ਤੋਂ ਬਾਅਦ ਹੈ, ਇਹ ਤੇ ਬਿਲਕੁਲ ਸਮਝ ਆ ਰਹੀ ਹੈ। ਲੇਕਿਨ ਉਸ ਤੋਂ ਬਾਅਦ ਜਿਹੜਾ ਫਿਰ ਇੰਡੀਆ ਦਾ ਨੰਬਰ ਹੈ, ਜਪਾਨ, ਆਸਟ੍ਰੇਲੀਆ, ਰਸ਼ੀਆ ਤੋਂ ਵੀ ਅੱਗੇ ਹੈ। ਸੋ ਹਾਊ ਕਮ ਇੰਡੀਆ ਇਜ਼ ਐਟ ਨੰਬਰ 3, ਜਪਾਨ, ਆਸਟ੍ਰੇਲੀਆ, ਰਸ਼ੀਆ ਤੋਂ ਇੰਡੀਆ ਅੱਗੇ ਕਿਉਂ ਨਿਕਲ ਗਿਆ, ਕਿਉਂ ਇਹਦੀ ਪਾਵਰ ਅੱਗੇ ਜਾ ਰਹੀ ਹੈ, ਇਹਦੇ ਕਈ ਕਾਰਨ ਦੱਸੇ ਗਏ ਨੇ ਇਸ ਰਿਪੋਰਟ ਦੇ ਵਿੱਚ। ਸੋ ਮੇਰੀ ਕੋਸ਼ਿਸ਼ ਹੁੰਦੀ ਕਿ ਜਦ ਅਸੀਂ ਕੋਈ ਰਿਪੋਰਟ ਪੜ੍ਹੀਏ ਤੇ ਉਹ ਕਿਤੇ ਏਦਾਂ ਨਾ ਹੋਵੇ ਕਿ ਇੰਡੀਆ ਬੇਸਡ ਹੀ ਕਿਸੇ ਨੇ ਬਣਾ ਲਈ ਹੋਵੇ ਬੈਠ ਕੇ ਉੱਥੇ, ਜਾਂ ਨਾਮ ਕਈ ਵਾਰੀ ਰੱਖ ਲੈਂਦੇ ਨੇ ਗੋਰਿਆਂ ਦੇ ਨਾਮ ਵੀ ਉੱਥੇ ਇੰਗਲੈਂਡ ਤੋਂ ਛਪ ਗਈ ਹੈ, ਇੱਦਾਂ ਬਾਹਰੋਂ ਛਪ ਗਈ। ਬਟ ਇਸ ਰਿਪੋਰਟ ਦੇ ਵਿੱਚ ਡੈਪਥ ਅਸੀਂ ਜਾਵਾਂਗੇ ਕਿ ਇਹ ਕਦੋਂ ਦੀ ਰਿਪੋਰਟ ਹੈ, ਕੀ ਗੱਲਬਾਤ ਹੈ, ਇਹ ਸਾਰੀ ਤੁਹਾਡੇ ਨਾਲ ਗੱਲ ਕਰਾਂਗੇ। ਬਟ ਆਈ ਐਮ ਨੋਟ ਵੈਰੀ ਸਰਪ੍ਰਾਈਜ਼ ਬਿਕੋਜ਼ ਦੇਖੋ US ਇਜ਼ ਦਾ ਸਿੰਗਲ ਮੋਸਟ ਸੁਪਰ ਪਾਵਰ, US ਦਾ ਕੋਈ ਮੁਕਾਬਲਾ ਨਹੀਂ ਹੈ। ਉਸ ਤੋਂ ਬਾਅਦ ਜੇ ਕੋਈ ਪਾਵਰ ਵਾਕਈ ਕੋਈ ਮੁਕਾਬਲਾ ਕਰ ਰਹੀ ਹੈ ਤਾਂ ਚਾਈਨਾ ਹੈ, ਇਸ ਇਹ ਗੱਲ ਵੀ ਤੈਅ ਹੈ, ਕਿਉਂਕਿ ਚਾਈਨਾ ਬਿਲਕੁਲ ਅਲੱਗ ਹੈ ਅੱਜ ਅਮਰੀਕਾ ਦੇ ਮੁਕਾਬਲੇ ਤਾਂ ਹਜੇ ਨਹੀਂ ਹੈ, ਕਰ ਰਹੀ ਹੈ ਮੁਕਾਬਲਾ ਕਾਫੀ ਏਰੀਆ, ਜੇ ਕਹੀਏ ਕਿ ਬਰਾਬਰੀ ਹੈ, ਬਰਾਬਰੀ ਤਾਂ ਨਹੀਂ ਹੈ, ਬਟ ਅਮਰੀਕਾ ਨੂੰ ਜੇ ਕੋਈ ਵਾਕਈ ਟੱਕਰ ਦੇ ਸਕਦੀ ਹੈ ਕੰਟਰੀ, ਟੱਕਰ ਦੀ ਗੱਲ ਹੋ ਰਹੀ ਹੈ ਇੱਥੇ, ਤੇ ਉਹ ਚਾਈਨਾ ਹੈ। ਜੇ ਅਸੀਂ ਕਹਿ ਦਈਏ ਜੀ ਕਿ ਜਪਾਨ, ਇੰਡੀਆ, ਰਸ਼ੀਆ, ਆਸਟ੍ਰੇਲੀਆ ਇਹ ਕੰਟਰੀਜ਼ ਕਿਤੇ ਟੱਕਰ ਦੇ ਸਕਦੇ ਆ, ਟੱਕਰ ਨਹੀਂ ਦੇ ਸਕਦੇ ਆ ਹਜੇ, ਰਾਈਜ਼ਿੰਗ ਤਾਂ ਨਹੀਂ, ਮਤਲਬ ਇੰਡੀਆ ਇਜ਼ ਦਾ ਓਨਲੀ ਰਾਈਜ਼ਿੰਗ ਪਾਵਰ, ਬਾਕੀ ਤਾਂ ਜਪਾਨ ਹੋ ਗਿਆ, ਫਰਾਂਸ, ਜਰਮਨੀ, ਇੰਗਲੈਂਡ, ਰਸ਼ੀਆ, ਇਹ ਤਾਂ ਸਭ ਡਿਕਲਾਈਨ ਤੇ ਹੀ ਹੈ, ਤੇ ਇੰਡੀਆ ਇਜ਼ ਸਟਿਲ ਅ ਰਾਈਜ਼ਿੰਗ ਪਾਵਰ. ਬਟ ਜੇ ਕਹੀਏ ਟੱਕਰ ਦੇ ਸਕਦੀ ਹੈ, ਨਹੀਂ, ਟੱਕਰ ਇੱਕ ਦੇ ਸਕਦਾ ਉਹ ਚਾਈਨਾ, ਬਟ ਜੇ ਟੱਕਰ ਦੇ ਵਿੱਚ ਕੌਣ, ਬਾਕੀ ਤਾਂ ਕੁਛ ਨਹੀਂ ਪਤਾ ਹੁੰਦਾ ਕਦੇ ਵੀ, ਜਦੋਂ ਲੜਾਈ ਲੱਗਦੀ ਹੈ ਉਸੇ ਵੇਲੇ ਫਾਈਨਲ ਫੈਸਲਾ ਹੁੰਦਾ. ਬਟ ਔਨ ਪੇਪਰ ਅਮੈਰੀਕਾ ਇਜ਼ ਸਟਿਲ ਵੈਰੀ ਸਟਰੋਂਗ ਦੈਨ ਚਾਈਨਾ. ਇਹ ਮਤਲਬ ਇਹ ਤਾਂ ਕੋਈ ਵੀ ਜਿਹੜਾ ਵੀ ਥੋੜੀ ਬਹੁਤੀ ਜੀਓ ਪੋਲੀਟਿਕਸ ਨੂੰ ਫਾਲੋ ਕਰਦਾ ਜਾਂ ਇਕਾਨਮੀ, ਉਹ ਇੱਕ ਮਿੰਟ ਦੱਸ ਦੇਗਾ ਕਿ ਇੱਥੇ ਜੀ ਮਾਮਲਾ ਖੜਾ ਸਾਰਾ ਦਾ ਸਾਰਾ. ਸੋ ਲੇਕਿਨ ਕਿਹਦੇ ਆਧਾਰ ਤੇ ਸਾਰਾ ਕੁਛ ਹੁੰਦਾ ਹੈ ਉਹ ਸਾਰਾ ਤੁਹਾਡੇ ਨਾਲ ਡਿਸਕਸ ਕਰਾਂਗੇ. ਔਰ ਇੱਕ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਹਾਡੀ ਇਕਾਨਮੀ ਕਿੱਥੇ ਖੜੀ ਹੈ, ਤੁਹਾਡੇ ਇਕਨੋਮਿਕ ਗਰੋਥ ਕਿੱਥੇ ਹੈ, ਡੋਮੈਸਟਿਕ ਕੰਜ਼ਮਪਸ਼ਨ, ਮੈਨੂਫੈਕਚਰਿੰਗ ਕਿੱਥੇ ਖੜੀ ਹੈ, ਜਾਂ ਤੁਹਾਡਾ ਡਿਪਲੋਮੈਟਿਕ ਇਨਫਲੂਐਂਸ ਕਿੰਨਾ ਹੈ, ਕਿਉਂਕਿ ਅਮਰੀਕਾ ਦਾ ਅੱਜ ਵੀ ਡਿਪਲੋਮੈਟਿਕ ਇਨਫਲੂਐਂਸ ਬਹੁਤ ਜ਼ਬਰਦਸਤ ਹੈ. ਯੂ ਕੁਡ ਸੀ ਮਿਡਲ ਈਸਟ ਦੇ ਵਿੱਚ ਕ੍ਰਾਈਸਿਸ ਹੈ, ਯੂ ਐਸ ਜਿਹੜੇ ਸੈਕਟਰੀ ਆਫ ਸਟੇਟ ਨੇ ਐਂਥਨੀ ਬਲਿੰਕਨ, ਹੀ ਇਜ਼ ਬੀਨ ਫੈਰਿੰਗ ਅਰਾਊਂਡ ਕਿ ਹੋਰ ਕਿਸੇ ਕੰਟਰੀ ਦੀ ਕੋਈ ਗੱਲ ਥੋੜੀ ਸੁਣਦਾ ਇੰਨੀ ਜਿੰਨੀ ਅਮਰੀਕਾ ਦੀ ਸੁਣੀ ਜਾਂਦੀ ਹੈ. ਦੈਨ ਅੱਜ ਰਸ਼ੀਆ ਤੇ ਉੱਥੇ ਵੀ ਉਹਨਾਂ ਦਾ ਵੱਡਾ ਇਨਫਲੂਐਂਸ ਹੈ, ਅਫਗਾਨਿਸਤਾਨ ਚ ਜੇ ਹੁਣੇ ਜੰਗ ਲੜਕੇ ਹਟੇ ਨੇ, ਉਸ ਤੋਂ ਪਹਿਲਾਂ ਇਰਾਕ ਦੇ ਵਿਚ. ਸੋ ਅਮਰੀਕਾ ਅੱਜ ਵੀ ਇੱਕ ਐਸੀ ਕੰਟਰੀ ਹੈ ਜਿਹੜਾ ਦੁਨੀਆਂ ਭਰ ਦੇ ਵਿਚ ਤਾਕਤਵਰ ਹੈ. ਇਸ ਦੇ ਉੱਤੇ ਜ਼ਰੂਰ ਗੱਲ ਕਰਾਂਗੇ. ਔਰ ਫਿਰ ਇੰਡੀਆ ਤੋਂ ਜਿਹੜੀਆਂ ਕੁਛ ਹੋਰ ਖਬਰਾਂ ਆ ਰਹੀਆਂ ਨੇ, ਵਿਲ ਅਪਡੇਟ ਯੂ ਔਨ ਦੈਟ. ਹਾਂ, ਕੱਲ ਅਸੀਂ ਖਬਰ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਉਹਦੀ ਜਿਹੜਾ ਡਿਟੇਲ ਅੱਜ ਹੋਰ ਦੇ ਦਿਆਂਗੇ. ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਇੱਕ ਡੈਲੀਗੇਸ਼ਨ ਦੇ ਨਾਲ ਮੁਲਾਕਾਤ ਕੀਤੀ, ਜਿਹਦੇ ਵਿਚ ਕਿ ਕਾਫੀ ਸਾਰੇ ਸਿੱਖ ਮੈਂਬਰ ਸੀਗੇ ਜਿਹੜੇ ਕਿ ਅਮਰੀਕਨ ਡਾਇਸਪੋਰਾ ਦੇ ਵਿਚ, ਜਿਹੜੀ ਸਿੱਖ ਕਮਿਊਨਿਟੀ ਦੇ ਕਈ ਪ੍ਰੋਮੀਨੈਂਟ ਮੈਂਬਰ, ਉਹਨਾਂ ਨੇ ਮੋਦੀ ਸਾਹਿਬ ਦੇ ਨਾਲ ਕੱਲ ਮੁਲਾਕਾਤ ਕੀਤੀ. ਕੀ ਹੋਇਆ ਇਸ ਮੁਲਾਕਾਤ ਦੇ ਵਿਚ ਉਹ ਤੁਹਾਨੂੰ ਅਸੀਂ ਅਪਡੇਟ ਕਰਾਂਗੇ ਕਿ ਕੀ ਗੱਲਬਾਤ ਕੀ ਹੋਈ ਹੈ ਮੋਦੀ ਸਾਹਿਬ ਦੇ ਨਾਲ. ਔਰ ਜਿਹੜੀ ਪਹਿਲਾਂ ਚਰਚਾ ਚੱਲ ਰਹੀ ਸੀਗੀ ਕਿ ਮੋਦੀ ਸਾਹਿਬ ਦਾ ਜੀ ਕਾਫੀ ਵਿਰੋਧ ਵੀ ਹੋ ਰਿਹਾ, ਬਿਲਕੁਲ ਵਿਰੋਧ ਵੀ ਹੋਇਆ ਕੁਝ ਸੈਕਸ਼ਨ ਵੱਲੋਂ, ਪਰ ਉਹਦਾ ਕੀ ਅਸਰ ਹੋਇਆ ਨਹੀਂ ਹੋਇਆ, ਔਰ ਇਹ ਜਿਹੜੀ ਸਿੱਖ ਕਮਿਊਨਿਟੀ ਦੇ ਰਿਪ੍ਰੈਜੈਂਟੇਟਿਵ ਨਾਲ ਮੁਲਾਕਾਤ ਹੋਈ ਹੈ, ਇੱਥੇ ਕੀ ਚਰਚਾ ਹੋਈ ਹੈ, ਵੀਡੀਓਜ਼, ਤਸਵੀਰਾਂ ਸਭ ਸਾਡੇ ਕੋਲ ਪਹੁੰਚ ਚੁੱਕੀਆਂ ਨੇ, ਉਹ ਵੀ ਤੁਹਾਨੂੰ ਅਸੀਂ ਅਪਡੇਟ ਕਰਾਂਗੇ. ਇੰਡੀਆ ਦੇ ਵਿਚ ਪੰਜਾਬ ਤੋਂ ਖ਼ਬਰ, ਪੰਜਾਬ ਦੇ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ, 15 ਅਕਤੂਬਰ ਨੂੰ ਹੋਣਗੀਆਂ ਪੰਚਾਇਤ ਦੀਆਂ ਇਲੈਕਸ਼ਨ. ਸੋ ਪੰਜਾਬ ਦੇ ਵਿਚ ਤਾਂ ਮੈਂ ਪਹਿਲਾਂ ਹੀ ਕਿਹਾ ਕਿ ਸਿਆਸੀ ਪਾਰਾ ਲਗਾਤਾਰ ਹੀ ਸਰਗਰਮ ਰਹਿੰਦਾ. ਸੋ ਜੰਮੂ ਕਸ਼ਮੀਰ ਇਲੈਕਸ਼ਨ ਦੀ ਗੱਲ ਕਰਾਂਗੇ, ਔਰ ਫਿਰ ਅਸੀਂ ਗੱਲ ਕਰਾਂਗੇ ਕੰਗਨਾ ਰਣਾਵਤ, ਰੋਜ਼ ਕੋਈ ਨਾ ਕੋਈ ਬਿਆਨ ਦੇ ਦਿੰਦੇ ਨੇ, ਅੱਜ ਫਿਰ ਉਹਨਾਂ ਨੇ ਕੁਛ ਕਹਿਤਾ. ਸੋ ਕੀ ਕਿਹਾ ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ. ਮੂਵੀ ਤਾਂ ਇਹਨਾਂ ਦੀ ਐਮਰਜੈਂਸੀ ਜਿਹੜੀ ਮੂਵੀ ਹੈ, ਪੈਸਾ ਲੱਗਾ ਹੋਇਆ ਬੜਾ ਵੱਡਾ, ਕਹਿੰਦੇ ਜੀ ਨੁਕਸਾਨ ਹੋ ਰਿਹਾ ਔਰ ਰਿਲੀਜ਼ ਨਹੀਂ ਹੋ ਰਹੀ ਇਹਨਾਂ ਦੀ ਮੂਵੀ. ਸੋ ਦੇਖਦੇ ਹਾਂ ਜੀ ਉਹ ਕੀ ਹੁੰਦਾ. ਸੋ ਇਹ ਸਾਰੀ ਗੱਲਬਾਤ ਕਰਾਂਗੇ, ਹਰਿਆਣੇ ਦੇ ਵਿਚ ਕੀ ਕੁਛ ਹੋ ਰਿਹਾ ਇਲੈਕਸ਼ਨ ਨੂੰ ਲੈ ਕੇ, ਵਿਲ ਅਪਡੇਟ ਯੂ ਔਨ ਦੈਟ ਐਜ਼ ਵੈਲ. ਔਰ ਸਪੋਰਟਸ ਦੀ ਅਪਡੇਟ ਲੈ ਕੇ ਵੀ ਅਸੀਂ ਹਾਜ਼ਰ ਹੈ. ਸੋ ਕਾਫੀ ਕੁਛ ਅੱਜ ਏਜੰਡਾ ਦੇ ਉੱਤੇ. ਜੀ ਤਾਨੀਆ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ
ਜੀ, ਬਿਲਕੁਲ ਰਵੀਤ ਜੀ, ਬਹੁਤ ਵਧੀਆ, ਵਾਹਿਗੁਰੂ ਜੀ ਦੀ ਕਿਰਪਾ ਆ, ਚੜ੍ਹਦੀ ਕਲਾ ਦੇ ਵਿਚ ਆ. ਹੋਪਫੁਲੀ ਆਪਣੇ ਸਾਰੇ ਲਿਸਨਰਸ ਵੀ ਤੰਦਰੁਸਤ ਹੋਣਗੇ, ਖੁਸ਼ ਹੋਣਗੇ. ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ?
ਬਸ ਠੀਕ ਹੈ ਜੀ, ਮੇਹਰ ਹੈ ਪ੍ਰਮਾਤਮਾ ਦੀ, ਬਹੁਤ ਸ਼ੁਕਰ ਹੈ, ਔਰ ਬਾਕੀ ਕਮਿਊਨਿਟੀ ਦਾ ਪਿਆਰ ਹੈ, ਸਪੋਰਟ ਹੈ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ. ਔਰ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿਚ ਸਾਥ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ. ਥੈਂਕ ਯੂ ਫਾਰ ਟੂਨਿੰਗ ਇਨ, ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ. ਔਰ ਸਵੇਰੇ ਤੋਂ ਹੀ ਤੁਹਾਡੇ ਸਾਰੇ ਜਿਹੜੇ ਮੈਸੇਜ ਨੇ ਆਉਣੇ ਸ਼ੁਰੂ ਹੋ ਜਾਂਦੇ ਨੇ. ਸੋ ਮੈਂ ਤੁਹਾਡੇ ਸਾਰਿਆਂ ਦਾ ਬੜਾ ਧੰਨਵਾਦ ਕਰਦਾ. ਨਰੇਸ਼ ਤੁਲਾਨੀ ਸਾਹਿਬ ਮਾਰਕਮ ਵਿਚ ਨੇ, ਸਾਡੇ ਭਰਾ, ਬਹੁਤ ਪਿਆਰ ਕਰਦੇ ਨੇ, ਬਹੁਤ ਸ਼ੁਕਰੀਆ, ਥੈਂਕ ਯੂ, ਤੁਹਾਡਾ ਸਵੇਰ ਤੋਂ ਮੈਸੇਜ ਆ ਜਾਂਦਾ. ਸਤਨਾਮ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਸਾਰਿਆਂ ਦੇ ਮੈਸੇਜ ਆਉਂਦੇ ਨੇ, ਮੈਂ ਸਭ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਫੋਰ ਆਲ ਦਾ ਕਾਇੰਡ ਵਿਸ਼ਿਸ ਜੋ ਤੁਸੀਂ ਦਿੰਦੇ ਹੋ. ਜੀ ਤਾਨੀਆ ਜੀ, ਥੋਟ ਆਫ ਦਾ ਡੇ ਸ਼ੇਅਰ ਕਰ ਦਿਓ, ਔਰ ਫਿਰ ਖਬਰਾਂ ਬਰੀਫ ਦੇ ਵਿਚ ਅਸੀਂ ਜਿਸ ਤਰ੍ਹਾਂ ਦੱਸ ਹੀ ਦਿੱਤਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ, ਮੈਂ ਬਰੀਫ ਹੈਡਲਾਈਨਸ ਪੇਸ਼ ਕਰ ਦਿੰਦਾ ਸਾਰਿਆਂ ਅੱਜ ਕੀ ਕੁਝ ਹੋਣਾ, ਫਿਰ ਡਿਟੇਲ ਦੇ ਵਿਚ ਹੈਡਲਾਈਨਸ ਜਿਹੜੀਆਂ ਨੇ ਉਹ ਅੱਗੇ ਚੱਲ ਕੇ ਆ ਰਹੀਆਂ ਨੇ. ਠੀਕ ਹੈ ਜੀ, ਤਾਨੀਆ ਜੀ.
ਜੀ ਜੀ ਬਿਲਕੁਲ. ਵਾਈ ਮੀਡੀਆ ਥੋਟ ਆਫ ਦਾ ਡੇ ਦੇ ਸਪੋਂਸਰਸ ਕੈਸ਼ੇ ਹੋਮਸ, ਇੱਕ ਪਰਫੈਕਟ ਟਾਈਮ ਹੈ ਤੁਹਾਡੇ ਲਈ ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ ਇਨ ਵੁੱਡ ਸਟਾਕ ਸਪੈਸ਼ਲੀ. ਮੋਰ ਸਕਸੈਸਫੁਲ ਮਾਸਟਰ ਪਲਾਨਡ ਕਮਿਊਨਿਟੀ ਹਾਰਡਵੁੱਡ ਬਾਏ ਕੈਸ਼ੇ, ਐਂਡ ਇਨ੍ਹਾਂ ਦੇ ਘਰ ਬਹੁਤ ਹੀ ਲੋ ਪ੍ਰਾਈਜ਼ ਤੋਂ ਸਟਾਰਟ ਹੋ ਰਹੇ ਨੇ ਫਰੋਮ 600, ਐਂਡ ਅਵਾਰਡ ਵਿਨਿੰਗ ਬਿਲਡਰ ਕੈਸ਼ੇ ਹੋਮਸ ਇਨਵਾਈਟ ਕਰਦੇ ਨੇ ਤੁਹਾਨੂੰ ਫੋਰ ਸੇਵਿੰਗਸ ਇਵੈਂਟ ਲਈ ਔਨ ਅਕਤੂਬਰ 5th. at the Cambridge New Homes Center at 11 a.m. to take advantage of incredible one-day-only incentives like capped closing costs, zero development charges, flexible deposit structures, decision studio dollars, and more. ਜੇ ਤੁਸੀਂ ਪਰਚੇਸ ਕਰ ਰਹੇ ਹੋ ਘਰ ਵੁੱਡਸਟਾਕ ਦੇ ਵਿੱਚ, ਇਹ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਤੁਹਾਡੇ ਲਈ। ਜ਼ਿਆਦਾ ਜਾਣਕਾਰੀ ਤੁਸੀਂ ਵਿਜ਼ਿਟ ਕਰ ਸਕਦੇ ਹੋ cachewoodstock.com, that is cachewoodstock.com. ਇਹਦੇ ਨਾਲ ਟੂਡੇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਯੋਰ ਬਾਡੀ ਹੋਲਡ ਡੀਪ ਵਿਜ਼ਡਮ, ਟਰਸਟ ਇਨ ਇਟ, ਲਰਨ ਫਰੋਮ ਇਟ, ਨਰਿਸ਼ ਇਟ, ਵਾਚ ਯੋਰ ਲਾਈਫ ਟ੍ਰਾਂਸਫਾਰਮ ਐਂਡ ਬੀ ਹੈਲਦੀ। ਟੂਡੇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਯੋਰ ਬਾਡੀ ਹੋਲਡ ਡੀਪ ਵਿਜ਼ਡਮ, ਟਰਸਟ ਇਨ ਇਟ, ਲਰਨ ਫਰੋਮ ਇਟ, nourish it, watch your life transform and be healthy. Ji.
Bahut shukriya ji, aur tusi jehdi gal kahi hai bahut vadiya, as always tode jehde thought of the day tusi leke aunde ho bade vadiya. Jehdi saadi body hai ohde wisdom nu trust kar kita jaye, bilkul tusi theek kiya, kyunki jehdi saadi body hai na planet de utte 18 million species ne, ਬਟ ਅੱਜ ਜਿਹੜੀ ਇਨਸਾਨੀ ਬਾਡੀ ਹੈ, ਬਾਡੀ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਸਾਡਾ ਬ੍ਰੇਨ ਵੀ ਇਹਦੇ ਵਿੱਚ ਹੈ, ਸਾਡੇ ਹੱਥ ਪੈਰ, ਸਾਡੇ ਸੈਂਸਿਸ, ਸਾਡਾ ਨਰਵਸ ਸਿਸਟਮ, ਬਹੁਤ ਕੁਝ ਹੈ ਸਾਡੀ ਬਾਡੀ 'ਚ। ਸੋ ਇਹ ਜਿਹੜੀ ਸਾਡੀ ਬਾਡੀ ਓਵਰਆਲ ਆ ਨਾ, ਇਹ 18 million ਸਪੀਸੀਜ਼ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਟਰੋਂਗੈਸਟ ਪਾਵਰਫੁਲ ਸਪੀਸੀਜ਼ ਵੈਸੇ ਨਹੀਂ ਹੋ ਗਈ। ਸੋ ਬਿਲਕੁਲ ਤੁਸੀਂ ਠੀਕ ਹੈ, ਟਰਸਟ ਇਟਸ ਵਿਜ਼ਡਮ, ਸਾਡੀ ਬਾਡੀ ਸਾਨੂੰ ਸਭ ਕੁਝ ਦੱਸਦੀ ਹੈ। ਔਰ ਤੁਸੀਂ ਅੱਗੇ ਕਿਹਾ ਕਿ ਨਰਿਸ਼ ਕਰੋ ਇਹਨੂੰ and always remain healthy. ਬਹੁਤ ਵਧੀਆ ਤੁਸੀਂ ਸੰਦੇਸ਼ ਦਿੱਤਾ ਹੈ, ਔਰ ਜਿਹੜਾ ਜੋ ਲੋਕ ਆਪਣੀ ਬਾਡੀ ਦੀ ਸੁਣਦੇ ਨੇ ਉਹ ਹਮੇਸ਼ਾ ਹੈਲਦੀ ਰਹਿੰਦੇ ਨੇ ਜੀ। ਔਰ ਤੁਸੀਂ ਵੀ ਇਹਦਾ ਇੱਕ ਵਾਰੀ ਫੇਰ, ਤੁਹਾਡੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਤਾਨੀਆ ਜੀ, ਯੂਅਰ ਅ ਪਰਫੈਕਟ ਐਗਜ਼ਾਮਪਲ, ਤੁਸੀਂ ਖੁਦ ਵੀ ਬੜਾ ਖਿਆਲ ਰੱਖਦੇ ਹੈਗੇ ਹੋ ਆਪਣੀ ਸਿਹਤ ਦਾ। ਸੋ ਆਈ ਵਿਸ਼ ਯੂ ਆਲ ਦਾ ਬੈਸਟ ਫੋਰ ਦੈਟ ਜੀ। ਤੁਸੀਂ ਕੁਝ ਹੋਰ ਫਰਦਰ ਐਡ ਕਰਨਾ ਚਾਹੋ ਜ਼ਰੂਰ ਕਰੋ।
ਜੀ ਉਦਵੀਰ ਜੀ, ਦਿਸ ਇਜ਼ ਸੋ ਟਰੂ। ਐਂਡ ਇਵਨ ਹੈਲਥ ਦੀ ਵੀ ਗੱਲ ਕਰੀਏ, ਪਰਸਨਲੀ ਤੁਸੀਂ ਜੋ ਕੱਲ ਮੈਸੇਜ ਵੀ ਭੇਜਿਆ ਸੀ, ਇਟ ਇਜ਼ ਸੋ ਬਿਊਟੀਫੁਲ, ਲਾਈਕ ਸੂਰਿਆ ਨਮਸਕਾਰ। ਮੈਨੂੰ ਨਾ ਲਾਈਕ ਸਕੂਲ ਦੇ ਵਿੱਚ ਮੇਰੇ ਇੱਕ ਟੀਚਰ ਸੀਗੇ, ਸ਼ੀ ਵਾਜ਼ ਮਾਈ ਫੇਵਰੇਟ, ਉਹ ਬਾਇਓਲੋਜੀ ਦੇ ਟੀਚਰ ਸੀ। ਉਹਨਾਂ ਨੇ ਸਾਨੂੰ ਲਾਈਕ ਦੱਸਿਆ ਸੀ ਸੂਰਿਆ ਨਮਸਕਾਰ ਬਾਰੇ, ਐਂਡ ਵੀ ਯੂਜ਼ ਟੂ ਡੂ ਦੈਟ ਟੁਗੈਦਰ ਇਨ ਕਲਾਸ, ਐਂਡ ਬਹੁਤ ਹੀ ਲਾਈਕ ਵਧੀਆ ਹੈ ਬਿਕੋਜ਼ ਤੁਹਾਡੀ ਸਾਰੀ ਬਾਡੀ ਉਹਦੇ ਨਾਲ ਹੈ ਨਾ ਲਾਈਕ ਫਰੈਸ਼ ਹੋ ਜਾਂਦੀ ਹੈ, ਸਾਰੇ ਲਾਈਕ ਮਸਲਸ ਐਕਟੀਵੇਟ ਹੋ ਜਾਂਦੇ ਨੇ। ਐਂਡ ਆਈ ਫੀਲ ਪਰਸਨਲੀ, ਇਵਨ ਆਪਾਂ ਕੋਈ ਵੀ ਜਿਵੇਂ ਸਕਸੈਸ ਦੀ ਵੀ ਗੱਲ ਕਰੀਏ ਨਾ ਲਾਈਫ ਦੇ ਵਿੱਚ, ਕਿਤੇ ਵੀ ਆਪਾਂ ਪਹੁੰਚਣਾ ਆ, ਕੁਛ ਵੀ ਕਰਨਾ, ਆਈ ਥਿੰਕ ਜੇ ਤੁਹਾਡੀ ਹੈਲਥ ਤੁਹਾਡੇ ਨਾਲ ਆ ਨਾ, ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ। ਐਂਡ ਆਪਣੀ ਹੈਲਥ ਦਾ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੁੰਦਾ ਆ ਕੁਝ ਵੀ ਆਪਾਂ ਕਰ ਰਹੇ ਹਾਂ। ਸਮਟਾਈਮਸ ਆਈ ਇਵਨ ਫੀਲ ਜੇ ਕੁਝ ਹੋਰ ਨਹੀਂ ਹੋ ਰਿਹਾ, ਵਾਕ ਹੀ ਹੈ ਨਾ, ਆਈ ਟਰਾਈ ਟੂ ਡੂ ਵਾਕ ਦੈਟ ਡੇ, ਕਿ ਥੋੜਾ ਜਿਹਾ ਲਾਈਕ ਹੈ ਨਾ ਲਾਈਕ ਸਿੰਪਲ ਲਾਈਕ ਕਾਰਡੀਓ ਜੇ ਬੰਦਾ ਕਰ ਲਵੇ, ਥੋੜਾ ਜਿਹਾ ਰਨਿੰਗ ਆਪਾਂ ਕਰ ਲਈਏ, ਐਂਡ ਵੇਟ ਟ੍ਰੇਨਿੰਗ ਆਰ ਆਲਸੋ ਫੀਲ ਇਜ਼ ਵੈਰੀ ਇੰਪੋਰਟੈਂਟ। ਸੋ ਆਪਾਂ ਬਾਡੀ ਦਾ ਜਦੋਂ ਧਿਆਨ ਰੱਖਦੇ ਹਾਂ ਕਿਤੇ ਨਾ ਕਿਤੇ, ਆ ਫੀਲ ਫਿਰ ਉਹ ਸਾਰਾ ਲਿਫਟ ਲਾਈਕ ਸਾਰੇ ਦਿਨ ਦੇ ਉੱਤੇ ਮੈਨੂੰ ਅਸਰ ਦਿਖ ਰਿਹਾ ਹੁੰਦਾ ਕਿ ਆਰਾਮ ਨਾਲ ਤੁਸੀਂ ਆਪਣੇ ਸਾਰੇ ਕੰਮ ਕਰ ਪਾਉਂਦੇ ਹੋ। ਜੀ
ਬਿਲਕੁਲ, ਮੈਂ ਕਿਉਂਕਿ ਜ਼ਿਕਰ ਨਹੀਂ ਕਰਨਾ ਚਾਹ ਰਿਹਾ ਸੀ, ਬਟ ਕਿਉਂਕਿ ਤੁਸੀਂ ਇਹ ਜ਼ਿਕਰ ਕਰ ਦਿੱਤਾ ਔਨ ਦੀ ਏਅਰ, ਤੇ ਤਾਨਿਆ ਜੀ ਬਸ ਮੈਂ ਕੁਇਕਲੀ ਇਸ ਗੱਲ ਨੂੰ ਸ਼ੇਅਰ ਕਰਕੇ ਰੈਪ ਅਪ ਕਰ ਦਿੰਦੇ ਹਾਂ। ਯੈਸ, ਕੱਲ ਮੈਂ ਵਾਈ ਮੀਡੀਆ ਦੇ ਆਪਣੇ ਸਾਰੇ ਜਿਹੜੀ ਟੀਮ ਸੀ ਉਹਨਾਂ ਦੇ ਨਾਮ ਸੰਦੇਸ਼ ਭੇਜਿਆ, ਸਭ ਨੂੰ ਇਹ ਗੱਲ ਕਹੀ, ਕਿਉਂਕਿ ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਨੂੰ ਜੀ ਟਾਈਮ ਨਹੀਂ ਲੱਗਦਾ ਹੈ ਨਾ, ਤੇ ਮੈਂ ਕੱਲ ਤੁਹਾਡੇ ਸਾਰਿਆਂ ਦੇ ਨਾਲ ਦੋ ਵੀਡੀਓ ਸ਼ੇਅਰ ਕੀਤੇ ਸੀਗੇ। ਜੇ ਤੁਸੀਂ ਉੱਪਰ ਵਾਲਾ ਇੱਕ ਵੀਡੀਓ ਦੇਖੋ, ਉਹਦੇ ਵਿੱਚ ਮੈਂ ਸ਼ੇਅਰ ਇਹ ਕੀਤਾ ਸੀਗਾ ਕਿ ਇੱਕ ਮਿੰਟ ਦੇ ਵਿੱਚ ਅਸੀਂ ਕਿੰਨੀਆਂ ਐਕਸਰਸਾਈਜ਼ ਕਰ ਸਕਦੇ ਹਾਂ ਨਾ, ਉਹ ਸੀਗੀਆਂ ਸਟ੍ਰੈਚਿੰਗ ਦੀਆਂ ਜਾਂ ਵੈਸੇ ਜਨਰਲ ਬਾਡੀ ਨੂੰ ਮੂਵ ਕਰਨ ਲਈ ਉਹ ਐਕਸਰਸਾਈਜ਼ ਸੀਗੀਆਂ। ਸੋ ਇੱਕ ਮਿੰਟ ਉਹਦੇ ਦਿਖਾਇਆ, ਤੇ ਥੱਲੇ ਤੁਹਾਡੀ ਜਿਹੜੀ ਐਕਸਰਸਾਈਜ਼ ਸੀਗੀ ਉਹ ਸੀਗੀ ਸੂਰਿਆ ਨਮਸਕਾਰ ਦੀ ਐਕਸਰਸਾਈਜ਼। ਠੀਕ ਹੈ, ਦੋ ਵੀਡੀਓਜ਼ ਕੱਲ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ, ਔਰ ਸਾਡੀ ਵਾਈ ਮੀਡੀਆ ਦੀ ਇਹ ਕਮਿਊਨੀਕੇਸ਼ਨ ਜਿਹੜੀ ਮੈਂ ਸ਼ੇਅਰ ਕਰ ਸਕਦਾ ਤੁਹਾਡੇ ਸਾਰਿਆਂ ਨਾਲ। ਮੈਂ ਸਭ ਨੂੰ ਇਹ ਕਿਹਾ ਸੀਗਾ ਕਿ ਮੈਂ ਜੋ ਮੈਸੇਜ ਕੱਲ ਦਿੱਤਾ ਸੀ ਵਾਈ ਮੀਡੀਆ ਤੇ ਉਹ ਵੀ ਸ਼ੇਅਰ ਕਰ ਦਿੰਦਾ, ਔਰ ਮੈਂ ਇਹ ਕਿਉਂਕਿ ਗੱਲ ਤੁਸੀਂ ਛੇੜ ਹੀ ਦਿੱਤੀ ਹੈ, ਤੇ ਮੈਂ ਜਿੰਨੇ ਵੀ ਸਾਡੇ ਲਿਸਨਰਸ ਨੇ ਜਿਹੜੇ ਸਾਨੂੰ ਅੱਜ ਸੁਣ ਰਹੇ ਨੇ, ਜਿੰਨੀ ਵੀ ਸਾਡੀ ਆਡੀਅੰਸ ਹੈ, ਮੈਂ ਸਭ ਦੇ ਨਾਲ ਇਹ ਚੀਜ਼ ਸ਼ੇਅਰ ਕਰ ਦਿੰਦਾ ਕਿ ਮੈਂ ਵਾਈ ਮੀਡੀਆ ਦੀ ਸਾਡੀ ਜਿਹੜੀ ਫੈਮਿਲੀ ਉਹਨਾਂ ਨੂੰ ਕੱਲ ਕੀ ਸੰਦੇਸ਼ ਦਿੱਤਾ ਸੀ, ਕੀ ਸੁਜੈਸ਼ਨ ਮੈਂ ਕਹਿ ਸਕਦਾ ਉਹ ਦਿੱਤਾ ਸੀ। ਸੋ ਸਾਰਿਆਂ ਲਈ ਅੱਜ ਇਹ ਸੁਜੈਸ਼ਨ ਹੈ, ਕਿਉਂਕਿ ਅੱਜ ਦਾ ਥੋਟ ਆਫ ਦਾ ਡੇ ਵੀ ਇਹਦੇ ਨਾਲ ਮਿਲਦਾ ਜੁਲਦਾ। ਮੈਂ ਵਾਈ ਮੀਡੀਆ ਤੇ ਸੰਦੇਸ਼ ਦਿੱਤਾ ਸੀ, ਆਈ ਇਨਕਰੇਜ ਐਵਰੀ ਵਨ ਟੂ ਟੇਕ ਕੇਅਰ ਆਫ ਆਰ ਹੈਲਥ, start with only 15 to 20 minutes, 3 to 5 times a week. ਸੋ ਜਿਹੜੇ ਵੀ ਸਾਡੇ ਵਾਈ ਮੀਡੀਆ ਦੇ ਉੱਤੇ ਵੀ ਜਾਂ ਬਾਹਰ ਵੀ ਜਿਹੜੀ ਸਾਡੀ ਆਡੀਅੰਸ ਸੁਣ ਰਹੀ ਹੈ, ਕਿਉਂਕਿ ਸਾਰਾ ਸਾਡਾ ਇੱਕ ਪਰਿਵਾਰ ਹੈ, ਸੋ ਪਰਿਵਾਰ ਦੇ ਜਿਹੜੇ ਵੀ ਮੈਂਬਰਸ ਨੇ ਵਾਈ ਮੀਡੀਆ ਫੈਮਿਲੀ ਦੇ, ਕਿਉਂਕਿ ਵਾਈ ਮੀਡੀਆ ਫੈਮਿਲੀ ਦੇ ਵਿੱਚ ਅਸੀਂ ਹਮੇਸ਼ਾ ਕਹਿੰਦੇ ਹਾਂ ਸ਼ੁਰੂਆਤ ਪ੍ਰਮਾਤਮਾ ਤੋਂ, ਉਸ ਅਕਾਲ ਪੁਰਖ ਤੋਂ, ਉਸ ਯੂਨੀਵਰਸ ਕਹਿ ਲਓ, ਜੇ ਕੋਈ ਰੱਬ ਨੂੰ ਨਹੀਂ ਮੰਨਦਾ ਯੂਨੀਵਰਸ ਕਹਿ ਲਓ, ਐਨਰਜੀ ਕਹਿ ਲਓ, ਨੇਚਰ, ਤਾਕਤ, ਸਾਡੀ ਕੁਦਰਤ, ਜੋ ਵੀ ਅਸੀਂ ਕਹਿਣਾ ਚਾਹੁੰਦੇ ਹਾਂ, ਸੋ ਪਰਿਵਾਰ ਦਾ ਪਹਿਲਾਂ ਸ਼ੁਰੂਆਤ ਉੱਥੋਂ, ਫਿਰ ਸਾਡੀ ਜਿਹੜੀ ਕਮਿਊਨਿਟੀ ਹੈ, ਕਿਉਂਕਿ ਕਮਿਊਨਿਟੀ ਦੇ ਪਿਆਰ ਤੋਂ ਬਿਨਾਂ, ਸਪੋਰਟ ਤੋਂ ਬਿਨਾਂ ਕੁਝ ਵੀ ਪੋਸੀਬਲ ਨਹੀਂ ਹੈ। ਮੀਡੀਆ ਪੈਸੇ ਨਾਲ ਨਹੀਂ ਚੱਲਦਾ, ਪਿਆਰ ਦੇ ਨਾਲ ਚੱਲਦਾ, ਸਪੋਰਟ ਦੇ ਨਾਲ ਚੱਲਦਾ। ਦੁਨੀਆਂ 'ਚ ਬੜੇ ਤੋਂ ਬੜਾ ਮੀਡੀਆ ਤੁਸੀਂ ਨੋਟ ਕਰ ਲੈਣਾ, ਪਿਆਰ ਔਰ ਸਪੋਰਟ ਨਾਲ ਚੱਲਦਾ। ਅਸੀਂ ਸੋਚਦੇ ਹਾਂ ਕਿ ਜੀ ਪੈਸੇ ਔਰ ਤਾਕਤ ਨਾਲ ਚੱਲਦਾ, ਮਨੀ ਐਂਡ ਪਾਵਰ, ਨੋ। ਤੇ ਦੂਸਰੀ ਪਰਿਵਾਰ ਦਾ ਹਿੱਸਾ ਸਾਡੀ ਕਮਿਊਨਿਟੀ, ਤੀਸਰਾ ਸਾਡੇ ਜਿਹੜੇ ਸਪੋਂਸਰਸ ਨੇ, ਕਿਉਂਕਿ ਬਿਲਕੁਲ ਉਹ ਬਹੁਤ ਇੰਪੋਰਟੈਂਟ ਨੇ, ਜਿਹਨਾਂ ਸਪੋਰਟ ਨਾਲ ਸਭ ਕੁਝ ਚੱਲਦਾ। ਔਰ ਚੌਥਾ ਜਿਹੜਾ ਕੰਪੋਨੈਂਟ ਆ ਵਾਈ ਮੀਡੀਆ ਫੈਮਿਲੀ ਦਾ, ਅਸੀਂ ਸਾਰੇ ਲੋਕ, ਇੰਕਲੂਡਿੰਗ ਮਾਈਸੈਲਫ, ਜੋ ਲੋਕ ਅਸੀਂ ਸਾਰੇ ਇੱਥੇ ਕੰਮ ਕਰਦੇ ਹਾਂ ਵਾਈ ਮੀਡੀਆ ਤੇ। ਸੋ ਇਹ ਸਾਰੀ ਵਾਈ ਮੀਡੀਆ ਫੈਮਿਲੀ ਨੂੰ ਇੱਕ ਹਲਕਾ ਜਿਹਾ ਸੁਜੈਸ਼ਨ ਹੈ, ਆਈ ਐਮ ਨੋਟ ਇਨ ਅ ਪੋਜੀਸ਼ਨ ਟੂ ਸੁਜੈਸਟ ਐਨੀਵਨ, ਮੈਂ ਹਮੇਸ਼ਾ ਕਹਿੰਦਾ, ਬਟ ਮੈਂ ਕੱਲ ਕਿਉਂਕਿ ਇੱਥੇ ਪਰਿਵਾਰ ਨਾਲ ਸ਼ੇਅਰ ਕੀਤਾ ਸੀ ਮੈਸੇਜ, ਤਾਨੀਆ ਜੀ ਨੇ ਅੱਜ ਗੱਲ ਥੋਟ ਆਫ ਦ ਡੇ ਛੇੜ ਦਿੱਤੀ, ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਆਈ ਇਨਕਰੇਜ ਐਵਰੀ ਵਨ ਟੂ ਟੇਕ ਕੇਅਰ ਆਫ ਅਰ ਹੈਲਥ, ਸਟਾਰਟ ਵਿਦ ਓਨਲੀ 15 to 20 minutes 3 to 5 times ਅ ਵੀਕ। ਸਾਡੇ ਵਿੱਚੋਂ ਜਿਹੜੇ ਲੋਕ, ਕੋਈ ਵੀ ਹੈ, ਕੋਈ ਐਸੀ ਗੱਲ ਨਹੀਂ ਹੈ, ਜੇ ਬਿਲਕੁਲ ਹੀ ਕੋਈ ਐਕਸਰਸਾਈਜ਼, ਯੋਗਾ ਜਾਂ ਰਨਿੰਗ, ਵਾਕ ਕੁਝ ਵੀ ਨਹੀਂ ਕਰਦੇ, ਤੇ ਹਫ਼ਤੇ ਦੇ ਵਿੱਚ 15 to 20 minutes ਤੁਸੀਂ ਸ਼ੁਰੂਆਤ ਕਰੀਏ। ਜ਼ਿਆਦਾ ਲੰਬਾ ਚੌੜਾ ਟਾਰਗੇਟ ਨਾ ਰੱਖ ਕੇ ਬੈਠ ਜਾਈਏ, ਮੈਂ ਕੱਲ ਤੋਂ ਜਿਮ ਜਾ ਰਿਹਾ, 1 ਘੰਟੇ 2 ਘੰਟੇ ਲਗਾਵਾਂਗਾ। ਜੇ ਤੇ ਸਾਡੀ ਵਿਲ ਪਾਵਰ ਬਹੁਤ ਸਟਰੋਂਗ ਹੈ, ਪਲੀਜ਼ ਗੋ ਹੈਡ, ਡੂ ਇਟ। ਜੇ ਲੱਗਦਾ ਹੈ ਕਿ ਯਾਰ ਟਾਈਮ ਨਹੀਂ ਮਿਲ ਪਾ ਰਿਹਾ, ਦਿੱਕਤ ਹੋ ਰਹੀ ਹੈ, ਤੇ 15 minutes ਬਸ ਰੱਖ ਲਓ, 15 to 20 minutes। 15 minutes ਵੀ ਬਹੁਤ ਨੇ, ਔਰ ਸ਼ੁਰੂਆਤ ਕਰੋ ਸਿਰਫ 3 to 5 ਦਿਨ, ਕੋਈ 7 ਦਿਨ ਦੀ ਜ਼ਰੂਰਤ ਨਹੀਂ ਕਮਿਟਮੈਂਟ ਦੀ, ਨਹੀਂ। ਜਦੋਂ ਛੋਟਾ ਸਟਾਰਟ ਕਰਾਂਗੇ ਤਾਂ ਬੜੇ ਆਰਾਮ ਦੇ ਨਾਲ ਪੂਰਾ ਹੋ ਜਾਏਗਾ ਟਾਰਗੇਟ, ਕਿ 15 ਦਿਨ 15 minutes ਕਰਨਾ, ਔਰ ਕਰਨਾ ਵੀ ਸਿਰਫ 3 ਦਿਨ ਜਾਂ 5 ਦਿਨ ਆ, ਦੈਟਸ ਇਟ। ਕੋਈ ਵੀ ਜੋ ਤੁਸੀਂ ਸ਼ੁਰੂਆਤ ਕਰ ਰਹੇ ਹੋ, ਕੋਈ ਵਾਕ ਸ਼ੁਰੂ ਕਰ ਰਹੇ ਹੋ, ਕੋਈ ਯੋਗਾ ਕਰ ਰਹੇ ਹੋ, ਕੋਈ ਰਨਿੰਗ ਕਰ ਰਹੇ ਹੋ, ਸਟਾਰਟ ਸਲੋ, ਸਟਾਰਟ ਸਮਾਲ, ਪਹਿਲੀ ਚੀਜ਼। ਔਰ ਦੂਸਰਾ ਪੁਆਇੰਟ ਹੈ, ਐਨੀ ਟਾਈਮ ਡਿਊਰਿੰਗ ਦ ਡੇ ਇਜ਼ ਗੁੱਡ, ਸਵੇਰੇ ਕਰ ਲਓ, ਦੁਪਹਿਰ ਨੂੰ ਕਰ ਲਓ, ਸ਼ਾਮ ਨੂੰ ਕਰ ਲਓ। ਔਰ ਜੇ ਕੋਈ ਮੈਨੂੰ ਇਹ ਕਹਿੰਦਾ ਜੀ ਅਸੀਂ ਹਫ਼ਤੇ ਦੇ ਵਿੱਚ ਸਿਰਫ 3 ਦਿਨ 15 minutes ਵੀ ਨਹੀਂ ਕੱਢ ਪਾ ਰਹੇ ਹਾਂ, ਮੈਂ 15 to 20 minutes ਲਿਖਿਆ ਤਾਂ 10 ਕੱਢ ਲਓ, 10 minutes ਸਟਾਰਟ ਸਮਵੇਅਰ, ਸਿਰਫ 10 minutes। ਕੋਈ ਕਹਿੰਦਾ ਜੀ 10 minutes ਵੀ ਨਹੀਂ ਕੱਢ ਪਾਉਂਦੇ ਤਾਂ 5 minutes ਲੈ ਲਓ, ਮੈਂ 15 to 20 minutes ਰੱਖੇ ਨੇ, ਜੇ 15 to 20 minutes ਕਰ ਸਕੋ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤਾਂ 10 minutes ਜਾਂ 5 minutes। ਔਰ ਜੇ ਕੋਈ ਕਹਿੰਦਾ ਕਿ ਜੀ ਮੈਂ 5 minutes ਵੀ ਨਹੀਂ ਕੱਢ ਸਕਦਾ ਹਫ਼ਤੇ ਦੇ 3 ਦਿਨ, ਨਹੀਂ, ਇਹ ਫਿਰ ਮੰਨਣ ਵਾਲੀ ਗੱਲ ਨਹੀਂ ਹੈ, ਫਿਰ ਅਸੀਂ ਆਪਣੀ ਲਾਈਫ ਦੇ ਵਿੱਚ ਕੁਛ ਨਾ ਕੁਛ ਬਹੁਤ ਬੜਾ ਗਲਤ ਕਰ ਰਹੇ ਹਾਂ, ਸਾਨੂੰ ਕਿਤੇ ਨਾ ਕਿਤੇ ਸੋਚਣਾ ਪਏਗਾ, ਸਾਨੂੰ ਲਾਈਫ ਫਿਰ ਚੇਂਜ ਕਰਨੀ ਪਏਗੀ ਜੇ 5 minutes ਵੀ ਨਹੀਂ ਨਿਕਲਦੇ। ਸੋ 5-10 ਪਰ 15 to 20 ਕੱਢੋ। ਜੇ ਤੁਸੀਂ 15-20 minutes ਆਲਰੇਡੀ ਕਰ ਰਹੇ ਹੋ ਜਾਂ ਸਟਾਰਟ ਹੋ ਗਏ ਆ, ਫਿਰ ਏਮ ਕਰੋ 30 minutes 5 times ਅ ਵੀਕ। ਇਹ ਸਟੈਂਡਰਡ ਦੱਸਿਆ ਜਾਂਦਾ ਜੀ ਸਾਰਿਆਂ ਲਈ ਕਿ 30 minutes 5 times ਅ ਵੀਕ। ਸੋ ਹੋ ਸਕਦਾ ਕਿ ਤੁਸੀਂ ਇੱਕ ਦਿਨ 1 ਘੰਟਾ ਲਗਾ ਲੈਂਦੇ ਹੋ, ਠੀਕ ਹੈ, ਟੋਟਲ 150 minutes ਏਮ ਕਰਨੇ ਆ, 150 minutes। ਔਰ ਫਿਰ ਆਖਰੀ ਚੀਜ਼ ਕੀ ਹੈਗੀ ਹੈ ਕਿ ਜੇ ਤੁਸੀਂ ਆਲਰੇਡੀ ਕਰ ਰਹੇ ਹੋ, ਵੀ ਕੋਈ ਬੰਦਾ ਕਹਿੰਦਾ ਜੀ ਯਦਵੀਰ ਜੀ ਅਸੀਂ ਤਾਂ ਆਲਰੇਡੀ ਡੇਲੀ, ਮੈਂ ਜਿਮ ਨਹੀਂ ਜਾਂਦਾ ਜੀ, ਪਹਿਲੇ ਦੱਸਵਾਂ, ਪਰ ਕਈ ਬੰਦੇ ਸਾਡੇ ਭਰਾ ਭੈਣ ਕਿਹੜੇ ਨੇ, ਉਹ ਜਿਮ ਜਾ ਰਹੇ ਨੇ ਆਲਰੇਡੀ, ਰੋਜ਼ 1 ਘੰਟਾ ਲਗਾ ਰਹੇ ਨੇ, ਕੋਈ ਯੋਗਾ ਕਰ ਰਿਹਾ, ਕੋਈ ਮੈਡੀਟੇਸ਼ਨ ਕਰ, ਬਹੁਤ ਵਧੀਆ ਗੱਲ ਹੈ। ਜੇ ਤੁਸੀਂ ਆਲਰੇਡੀ 150 minutes ਵੀਕਲੀ ਕ੍ਰੋਸ ਕਰ ਦਿੰਦੇ ਹੋ, ਫਿਰ ਉਹਨਾਂ ਲਈ ਬਸ ਇਹੀ ਆ ਵੀ ਯੂ ਆਰ ਸੈਟ ਫਾਰ ਗ੍ਰੇਟ ਥਿੰਗਸ ਇਨ ਲਾਈਫ। ਮੈਂ ਇਸ ਲਈ ਕਹਿ ਦਿੱਤੀ ਸੀ ਇੱਥੇ ਵਾਈ ਮੀਡੀਆ ਦੀ ਟੀਮ ਨੂੰ ਕਿ ਕੱਲੀ ਹੈਲਥ ਨਹੀਂ ਹੈ ਜੀ, ਫਿਰ ਇਹਦੇ ਨਾਲ ਸਾਰਾ ਕੁਝ ਹੀ ਬਹੁਤ ਵਧੀਆ ਹੋਣਾ ਤੁਹਾਡੀ ਜ਼ਿੰਦਗੀ 'ਚ, ਯੂ ਆਰ ਸੈਟ ਫਾਰ ਗ੍ਰੇਟ ਥਿੰਗਸ ਇਨ ਲਾਈਫ। ਠੀਕ ਹੈ ਜੀ ਤਾਨੀਆ ਜੀ, ਜੋ ਆਪਾਂ ਇੱਧਰ ਸ਼ੇਅਰ ਕੀਤਾ ਸੀ ਮੈਸੇਜ, ਮੈਂ ਐਜ਼ ਸ਼ੇਅਰ ਕਰਤਾ, ਠੀਕ ਹੈ
ਜੀ।
ਤੁਹਾਡੇ ਕੋਈ ਕਮੈਂਟ ਤਾਂ ਤੁਸੀਂ ਦਿਓ, ਨਹੀਂ ਤਾਂ ਫਿਰ ਅਸੀਂ, ਮੈਂ ਪਹਿਲਾਂ ਨਾ ਹੈਲਥ ਦੇ ਬਾਰੇ ਬਹੁਤ ਘੱਟ ਚੀਜ਼ਾਂ ਸ਼ੇਅਰ ਕਰਦਾ ਹੁੰਦਾ ਸੀ, ਮੈਂ ਕਹਿੰਦਾ ਸੀ ਮੈਂ ਆਪਣਾ ਪਹਿਲਾਂ ਦੇਖਾਂ, ਹੋਰ ਇੰਪਰੂਵ ਕਰਾਂ, ਫਿਰ ਸ਼ੇਅਰ ਕਰਨੀ ਚਾਹੀਦੀ। ਬਟ ਦੈਨ ਆਈ ਰਿਲਾਈਜ਼ਡ ਕਿ ਕੋਈ ਚੀਜ਼ ਜੇ ਅੱਜ ਆ ਗਈ ਹੈ ਤਾਂ ਸ਼ੇਅਰ ਕਰ ਦਿਓ, ਜਿਹੜੀ ਚੀਜ਼ ਕੁਛ ਲਾਗੂ ਆ, ਪੂਰੀ ਆਪ ਵੀ ਕਰੀ ਜਾਓ ਤਾਂ ਸ਼ੇਅਰ। ਮੇਰੀ ਵੈਸੇ ਕੋਸ਼ਿਸ਼ ਹੈ ਕਿ ਮੈਂ ਤਕਰੀਬਨ ਮੈਂ ਆਪਣਾ ਦੱਸ ਦਿੰਦਾ, ਔਰ ਹੋਰ ਬੈਟਰ ਕਰਨਾ ਚਾਹਾਂਗਾ ਮੈਂ ਇਹਨੂੰ। ਮੈਨੂੰ ਪਤਾ ਤੁਸੀਂ ਤਾਂ ਆਲਰੇਡੀ ਜਿਮ ਵੀ ਜਾਂਦੇ ਹੋ, ਤੁਸੀਂ ਕਾਫੀ ਬੈਟਰ ਤੁਸੀਂ ਕਰ ਰਹੇ ਹੋ, ਬਟ ਮੈਂ ਫਿਲਹਾਲ ਜਿਹੜਾ 150 minutes ਹੈ ਉਹ ਮੈਂ ਜ਼ਰੂਰ ਕੰਫਰਟੇਬਲੀ ਕਰ ਲੈਂਦਾ। ਉਹਦਾ ਕਾਰਨ ਇਹ ਹੈ ਕਿ ਮੈਂ ਤਕਰੀਬਨ 3 ਦਿਨ ਜਦੋਂ ਬੈਡਮਿੰਟਨ ਖੇਲਦਾ ਹਾਂ ਤਾਂ ਮੇਰੇ 50 to 70 minutes ਉਹਦੇ ਵਿੱਚ ਹੋ ਜਾਂਦੇ ਆ। ਜਿੱਦਾਂ ਮੰਡੇ ਮੈਂ, ਕਿਉਂਕਿ ਮੈਂ ਨਾਲ ਹੀ ਆਨ ਕਰ ਲੈਂਦਾ ਆਪਣੀ ਵਾਚ ਜਿਹੜੀ ਹੈ ਮੇਰੀ ਡਿਸਟ ਦੇ ਉੱਤੇ, ਤੇ ਉਹ ਮੈਂ ਫਿਰ ਵਾਚ ਆਨ ਕਰ ਲੈਂਦਾ। 53 minutes ਮੰਡੇ ਹੋ ਗਏ ਨੇ ਮੇਰੇ, ਤੇ ਅੱਜ ਮੇਰੀ ਕੋਸ਼ਿਸ਼ ਹੋਏਗੀ ਵੈਨਸਡੇ ਅਨਦਰ 50 to 70 minutes, ਤੇ ਫਿਰ ਫਰਾਈਡੇ 50 to 70 minutes। ਸੋ ਬੈਡਮਿੰਟਨ ਚ ਮੇਰੀ ਕੋਸ਼ਿਸ਼ ਹੁੰਦੀ ਹੈ 150 minutes ਮੈਂ ਇੱਥੇ ਪੂਰੇ ਕਰ ਲਵਾਂ ਬੈਡਮਿੰਟਨ ਦੇ ਵਿੱਚ, ਤੇ ਬਾਕੀ ਕੋਈ ਟਾਈਮ ਜਿਹੜਾ ਮਿਲਦਾ ਵਾਕ ਕਰ ਲਈ, ਸਟ੍ਰੈਚਿੰਗ ਕਰ ਲਈ, ਤੇ ਇਹਦੇ ਚ ਫਿਰ ਮੈਂ ਤਕਰੀਬਨ ਵਾਕ ਔਰ ਸਟ੍ਰੈਚਿੰਗ ਦੇ ਵਿੱਚ ਮੈਂ ਅਨਦਰ 1 ਆਵਰ ਜਾਂ 150 ਮਿੰਟ ਜਿਹੜੇ ਆ ਉਹ ਇਧਰ ਪੂਰੇ ਕਰ ਸੋ ਮੇਰੇ ਟਾਰਗੇਟ ਮੇਰਾ ਹੁੰਦਾ ਹੈ ਕਿ ਮੈਂ 150 ਮਿੰਟ ਜੋ ਮੈਂ ਕਹਿੰਦਾ ਮਿਨੀਮਮ ਸਭ ਨੂੰ ਕਰਨਾ ਚਾਹੀਦਾ ਬਟ ਮੈਂ ਟਾਰਗੇਟ ਰੱਖਦਾ ਵੀ 250 ਤੋਂ 300 ਮਿੰਟ ਜਿਹੜੇ ਆ ਉਹ ਕਰ ਲਈਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੋ ਜੇ ਅਸੀਂ ਇਹ ਔਰ ਇਹਦੇ ਚ ਇੱਕ ਹਾਂ ਮੈਂ ਹੋਰ ਤਰੀਕਾ ਦੇਖਿਆ ਕਿ ਸੰਡੇ ਨੂੰ ਸਟਾਰਟ ਕਰ ਲਓ ਜੇ ਨਹੀਂ ਹੋ ਪਾ ਰਿਹਾ ਤੇ ਸੰਡੇ ਨੂੰ ਸਟਾਰਟ ਕਰ ਲਓ ਠੀਕ ਹੈ ਜੀ ਹਾਂਜੀ ਗੋ ਹੈਡ ਜੀ
ਦਿਸ ਇਜ਼ ਸੋ ਟਰੂ ਯੁਗਵੀਰ ਜੀ ਬਿਕੋਜ਼ ਹੈ ਨਾ ਵੀਕ ਡੇਜ਼ ਦੇ ਵਿੱਚ ਆਪਾਂ ਸਾਰੇ ਬਿਜ਼ੀ ਹੁੰਦੇ ਹਾਂ ਤੁਸੀਂ ਮੰਨੋਗੇ ਨੀ ਲਾਈਕ ਸੰਡੇ ਨੂੰ ਨਾ ਮੈਂ ਵੀ ਇਹ ਚੀਜ਼ ਨੋਟ ਕਰਦੀ ਹਾਂ ਮੈਂ ਜਿਮ ਜਾਂਦੀ ਹਾਂ ਹਮੇਸ਼ਾ ਖਾਲੀ ਹੁੰਦੀ ਆ ਸੋ ਕਿਤੇ ਵੀ ਆਪਾਂ ਜਾ ਰਹੇ ਹਾਂ ਸੰਡੇ ਇਜ਼ ਐਕਚੁਲੀ ਅ ਵੈਰੀ ਗੁੱਡ ਡੇ ਟੂ ਸਟਾਰਟ ਵਰਕਿੰਗ ਆਊਟ ਐਂਡ ਸਪੈਸ਼ਲੀ ਵੀਕਐਂਡ ਦੇ ਉੱਤੇ ਆਪਾਂ ਕਈ ਵਾਰੀ ਇਹ ਐਕਸਕਿਊਜ਼ ਕਰਦੇ ਹਾਂ ਕਿ ਹੈ ਨਾ ਚਲੋ ਵੀਕ ਡੇਜ਼ ਚ ਆਪਣੇ ਕੋਲ ਟਾਈਮ ਨਹੀਂ ਹੈ ਵੀਕਐਂਡ ਦੇ ਉੱਤੇ ਤਾਂ ਹੁੰਦਾ ਬੰਦਾ 2-3 ਦਿਨ ਵੀ ਜਾਵੇ ਆਈ ਥਿੰਕ ਦੈਟਸ ਗੁੱਡ ਇਨਫ ਸੋ ਲਾਈਕ ਆਪਣੀ ਬਾਡੀ ਦੇ ਲਈ ਹੈ ਨਾ ਆਪਣੀ ਫਿਟਨੈਸ ਲਈ ਟਾਈਮ ਕੱਢਣਾ ਤੁਸੀਂ ਇੰਨਾ ਵਧੀਆ ਕਾਰਡੀਓ ਕਰੋ ਆਈ ਥਿੰਕ ਕੋਈ ਸਪੋਰਟਸ ਆਪਾਂ ਖੇਡ ਰਹੇ ਨਾ ਉਹ ਤਾਂ ਵਧੀਆ ਕੁਛ ਹੈ ਹੀ ਨੀਗਾ ਬਿਕੋਜ਼ ਤੁਹਾਡੀ ਸਾਰੀ ਲਾਈਕ ਬਾਡੀ ਹੈ ਨਾ ਮੂਵ ਹੋ ਰਹੀ ਆ ਯੂ ਆਰ ਡੂਇੰਗ ਕਾਰਡੀਓ ਮਸਲਸ ਤੁਹਾਡੇ ਮੂਵ ਹੋ ਰਹੇ ਨੇ ਐਂਡ ਦਿਸ ਇਜ਼ ਐਕਚੁਲੀ ਵੈਰੀ ਇੰਪੋਰਟੈਂਟ ਮੈਂ ਕਿਤੇ ਬਹੁਤ ਲਾਈਕ ਪਹਿਲਾਂ ਇਹ ਚੀਜ਼ ਸੁਣੀ ਸੀਗੀ ਮੈਨੂੰ ਯਾਦ ਆ ਰਹੀ ਆ ਕਿ ਹੈ ਨਾ ਕਿਸੇ ਲਾਈਕ ਬਹੁਤ ਹੀ ਸਕਸੈਸਫੁਲ ਇਨਸਾਨ ਜਲੀਆਂ ਨੇ ਵੀ ਪੁੱਛਿਆ ਗਿਆ ਸੀਗਾ ਕਿ ਕਹਿੰਦੇ ਸਭ ਤੋਂ ਜ਼ਿਆਦਾ ਲਾਈਫ ਚ ਇੰਪੋਰਟੈਂਟ ਕੀ ਆ ਉਹਨਾਂ ਨੇ ਹੈਲਥ ਨੂੰ ਪਹਿਲੇ ਤੇ ਰੱਖਿਆ ਸੋ ਆਈ ਥਿੰਕ ਦਿਸ ਇਜ਼ ਵੈਰੀ ਸਬਜੈਕਟਿਵ ਥਿੰਗ ਐਜ਼ ਵੈਲ ਕਿ ਸਾਰਿਆਂ ਲਈ ਡਿਫਰੈਂਟ ਹੁੰਦਾ ਬਟ ਉਹ ਚੀਜ਼ ਵੀ ਕਿਤੇ ਨਾ ਕਿਤੇ ਬਹੁਤ ਇੰਪੋਰਟੈਂਟ ਆ ਕਿ ਜੇ ਤੁਸੀਂ ਆਪਣੀ ਹੈਲਥ ਸਾਂਭਗੇ ਤੇ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਪੋਜ਼ਿਟਿਵਲੀ ਲਾਈਕ ਕਰ ਪਾਓਗੇ ਹੈ ਨਾ ਬਿਕੋਜ਼ ਹੈਲਥ ਇੰਪੋਰਟੈਂਟ ਆ ਇੰਨਾ ਜ਼ਿਆਦਾ ਕੁਝ ਵੀ ਆਪਾਂ ਅਚੀਵ ਕਰ ਲਈਏ ਲਾਈਫ ਦੇ ਵਿੱਚ ਪਰ ਜੇ ਤੁਸੀਂ ਹੈਲਦੀ ਨਹੀਂ ਹੈਗੇ ਆਪਾਂ ਪ੍ਰੋਪਰਲੀ ਆਪਣੀ ਲਾਈਫ ਨੂੰ ਚੈਰਿਸ਼ ਨਹੀਂ ਕਰ ਪਾ ਰਹੇ ਆਪਣੇ ਕੰਮ ਆਪ ਨਹੀਂ ਕਰ ਪਾ ਰਹੇ ਫਿਰ ਉਹਦੇ ਵਰਗੀ ਲਾਈਕ ਲਾਈਫ ਦਾ ਵੀ ਕੀ ਫਾਇਦਾ ਹੈ ਨਾ ਸੋ ਜੇ ਬਹੁਤ ਸੋਹਣਾ ਤੁਸੀਂ ਮੈਸੇਜ ਦਿੱਤਾ ਕਿ 5 ਮਿੰਟ ਤਾਂ ਆਪਾਂ ਕੱਢ ਸਕਦੇ ਹਾਂ ਨਾ ਆਪਣੀ ਹੈਲਥ ਲਈ ਦਿਸ ਇਜ਼ ਸੱਚ ਅ ਬਿਊਟੀਫੁਲ ਰਿਮਾਈਂਡਰ ਕਿਤੇ ਨਾ ਕਿਤੇ ਆਪਾਂ ਸਾਰੇ ਜਾਣੇ ਨਾ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ ਸਪੈਸ਼ਲੀ ਆਈ ਥਿੰਕ ਜਦ ਅਸੀਂ 20s ਚ ਹੁੰਦੇ ਹਾਂ ਜਾਂ 30s ਚ ਇਹ ਟਾਈਮ ਜ਼ਿਆਦਾ ਲੈਂਦੇ ਹਾਂ ਕਿ ਹਾਂ ਅਸੀਂ ਠੀਕ ਹਾਂ ਬਟ ਉਹ ਤੋਂ ਬਾਅਦ ਲਾਈਕ ਜਦ ਤੁਹਾਡੀ ਬੋਨ ਡੈਂਸਿਟੀ ਹੈ ਨਾ ਲਾਈਕ ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਚੀਜ਼ਾਂ ਹੁੰਦੀਆਂ ਨੇ ਲਾਈਕ 40s ਚ ਜਾ ਕੇ 50s ਜਾ ਕੇ ਫਿਰ ਆਪਾਂ ਨੂੰ ਇਹ ਚੀਜ਼ ਹੁੰਦੀ ਹੈ ਰਿਅਲਾਈਜ਼ ਕਿ ਡਾਇਟ ਇੱਥੇ ਡਾਇਟ ਵੀ ਆਈ ਥਿੰਕ ਬਹੁਤ ਇੰਪੋਰਟੈਂਟ ਆ ਸਹੀ ਖਾਣਾ ਖਾਵਾਂਗੇ ਲਾਈਕ ਪ੍ਰੋਪਰ ਵਾਕ ਕਰ ਰਹੇ ਹਾਂ ਫਿਰ ਆਈ ਥਿੰਕ ਵਾਕ ਕਰ ਰਹੇ ਹਾਂ ਥੋੜਾ ਜਿਹਾ ਕਾਰਡੀਓ ਨਾਲ ਥੋੜੀ ਜਿਹੀ ਵੇਟ ਟ੍ਰੇਨਿੰਗ ਵੀ ਬਹੁਤ ਵਧੀਆ ਰਹਿੰਦੀ ਹੈ ਤੁਸੀਂ ਆਪਣੇ ਮਸਲਸ ਮੂਵ ਕਰ ਰਹੇ ਹੋ ਮਸਲ ਜਿੰਨਾ ਤੋੜਾਂਗੇ ਉਹਨੇ ਸਟਰੋਂਗ ਬਣਦੇ ਨੇ ਆਈ ਥਿੰਕ ਦਿਸ ਇਜ਼ ਵੈਰੀ ਇੰਪੋਰਟੈਂਟ ਸੋ ਹੈਲਥ ਨੂੰ ਵੀ ਸਭ ਨੂੰ ਧਿਆਨ ਦੇਣਾ ਚਾਹੀਦਾ ਆ ਜਦੋਂ ਆਪਾਂ ਹੈਲਦੀ ਹੁੰਦੇ ਹਾਂ ਫਿਰ ਆਪਾਂ ਫੋਕਸਡ ਹੋ ਕੇ ਚੀਜ਼ਾਂ ਸਹੀ ਤਰੀਕੇ ਨਾਲ ਕਰ ਪਾਉਂਦੇ ਹਾਂ ਜੀ ਯਤਕੀ ਜੀ
ਬਿਲਕੁਲ ਦੇਖੋ ਜਦੋਂ ਅਸੀਂ ਆਪਣੇ ਵੱਲੋਂ ਖਿਆਲ ਰੱਖਦੇ ਹਾਂ ਨਾ ਆਪਣੀ ਹੈਲਥ ਦਾ ਫਿਟਨੈਸ ਦਾ ਔਰ ਅੱਜ ਕੱਲ੍ਹ ਤੇ ਸਾਡੇ ਲਈ ਤੇ ਚੈਲੇਂਜਿੰਗ ਬਹੁਤ ਹੈ ਕਿਉਂਕਿ ਸਾਡੀ ਲਾਈਫ ਸਟਾਈਲ ਬੜਾ ਸੈਡੈਂਟਰੀ ਹੋ ਗਿਆ ਚਾਹੇ ਅਸੀਂ ਆਫਿਸ ਦੇ ਵਿੱਚ ਬੈਠੇ ਹਾਂ ਜਾਂ ਈਵਨ ਸਾਡੇ ਕਈ ਜਿਹੜੇ ਭਰਾ ਭੈਣ ਨੇ ਉਹ ਟਰੱਕ ਚਲਾ ਰਹੇ ਨੇ ਜਾਂ ਟੈਕਸੀ ਚਲਾ ਰਹੇ ਹਾਂ ਅਸੀਂ ਉਬਰ ਚਲਾ ਰਹੇ ਹਾਂ ਅਸੀਂ ਜਾਂ ਸਾਡਾ ਵੀ ਇਹ ਜਿਹੜਾ ਪ੍ਰੋਫੈਸ਼ਨ ਹੈ ਮੀਡੀਆ ਦਾ ਇਹ ਬੈਠ ਕੇ ਕਾਫੀ ਜ਼ਿਆਦਾ ਟਾਈਮ ਇਹਦੇ ਚ ਬੈਠ ਕੇ ਬੀਤਦਾ ਹੈ ਸੋ ਜੇ ਅਸੀਂ ਇਹਨੂੰ ਥੋੜਾ ਜਿਹਾ ਵੀ ਆਫਸੈਟ ਕਰ ਲਈਏ ਹਾਲਾਂਕਿ ਉਹ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੇ ਤੁਸੀਂ ਇਹਨੂੰ ਆਫਸੈਟ ਕਰਨਾ ਹੈ ਕਿਉਂਕਿ ਜਿਹੜੀ ਸਿਟਿੰਗ ਹੈ ਇਜ਼ ਦਾ ਨਿਊ ਸਮੋਕਿੰਗ ਸਿਟਿੰਗ ਸਮੋਕਿੰਗ ਤੋਂ ਵੀ ਜ਼ਿਆਦਾ ਖਤਰਨਾਕ ਹੈ ਲੇਕਿਨ ਜੇ ਅਸੀਂ ਇਹਨੂੰ ਥੋੜਾ ਥੋੜਾ ਆਫਸੈਟ ਕਰ ਲਈਏ ਤੇ ਉਹ ਮੇਰੇ ਖਿਆਲ ਦੇ ਨਾਲ ਕਾਫੀ ਵਧੀਆ ਹੋ ਜਾਏਗਾ ਔਰ ਮੈਂ ਜੋ ਕੱਲ ਲਿਖੀ ਹੈ ਗੱਲ ਤੁਸੀਂ ਦੇਖੋ ਜੇ ਫਿਟਨੈਸ ਦੀ ਅਸੀਂ ਗੱਲ ਕਰਨੀ ਹੈ ਤੇ ਅੱਜ ਅਸੀਂ ਅਮਿਤਾਭ ਬੱਚਨ ਸਾਹਿਬ ਦੀ ਗੱਲ ਕਰ ਸਕਦੇ ਹਾਂ ਕਿ ਦੇਖੋ ਫਿਟ ਨੇ ਤਾਂ ਹੀ ਇੰਨਾ ਵਧੀਆ ਕੰਮ ਕਰ ਰਹੇ ਨੇ ਇੰਡੀਆ ਜਿਹੜੀ ਹੈਗੀ ਆ ਇੱਕ ਟਾਈਮ ਆ ਗਿਆ ਸੀ ਇੰਡੀਆ ਟੈਸਟ ਟੀਮ ਬੜੀ ਨੰਬਰ 1 ਬਣ ਗਈ ਸੀ 2009 ਦੇ ਵਿੱਚ ਔਰ ਉਸ ਤੋਂ ਬਾਅਦ ਇੰਡੀਆ ਟੈਸਟ ਦੇ ਵਿੱਚ ਹਾਲਾਤ ਥੋੜੇ ਖਰਾਬ ਹੋ ਰਹੇ ਸੀਗੇ ਇੰਡੀਆ ਇੰਗਲੈਂਡ ਤੋਂ ਹਾਰਿਆ 4-0 2011 ਚ ਆਸਟ੍ਰੇਲੀਆ ਨੇ 4-0 ਤੋਂ ਹਰਾਇਆ 2012 ਦੇ ਵਿੱਚ ਫਿਰ ਇੰਗਲੈਂਡ ਨੇ ਹਰਾਇਆ 13 ਚ ਫਿਰ 14 ਚ ਇੰਗਲੈਂਡ ਨੇ ਫਿਰ ਹਰਾਇਆ ਫਿਰ ਆਸਟ੍ਰੇਲੀਆ ਤੋਂ 2-0 ਤੋਂ ਹਾਰਿਆ 2015 ਚ ਸੋ ਉਹ 4-5 ਸਾਲ ਬੜੀ ਖਰਾਬ ਹਾਲਤ ਸੀਗੀ ਇੰਡੀਆ ਦੀ ਟੈਸਟ ਕ੍ਰਿਕਟ ਦੀ ਮੈਂ ਗੱਲ ਕਰ ਰਿਹਾ ਬਟ ਦੈਨ ਕਮਸ ਵਿਰਾਟ ਕੋਹਲੀ ਜਿਹੜਾ ਲੀਡ ਕਰ ਰਿਹਾ ਸੀਗਾ ਮਹਿੰਦਰ ਸਿੰਘ ਧੋਨੀ ਸਾਹਿਬ ਤੋਂ ਬਾਅਦ ਠੀਕ ਹੈ ਸੋ ਉਹਨਾਂ ਨੇ ਔਰ ਅੱਜ ਇੰਡੀਆ ਜਿਹੜਾ ਉਹ ਜੇ ਰੀਸੈਂਟ ਟਾਈਮ ਤੁਸੀਂ ਕੱਢੋ ਤੇ ਇੰਡੀਆ ਨੇ ਜ਼ਿਆਦਾ ਟੈਸਟ ਜਿੱਤੇ ਔਰ ਹਾਰੇ ਕੱਢਦੇ ਇਹਦਾ ਬਹੁਤ ਸਾਰੇ ਲੋਕ ਗੱਲ ਕਰਦੇ ਆ ਕਈ ਜਗ੍ਹਾ ਆਰਟੀਕਲਸ ਵੀ ਲਿਖੇ ਗਏ ਨੇ ਕਿ ਵਿਰਾਟ ਕੋਹਲੀ ਨੇ ਆਪਣੀ ਫਿਟਨੈਸ ਦੇ ਨਾਲ ਟੀਮ ਦੇ ਵਿੱਚ ਇੱਕ ਲੋਕਾਂ ਨੂੰ ਇਨਕਰੇਜ ਕੀਤਾ ਕਿ ਸਾਨੂੰ ਜਿਹੜਾ ਉਹ ਫਿਟ ਰਹਿਣਾ ਚਾਹੀਦਾ ਬਾਕੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਇਟਸ ਅ ਵੈਰੀ ਸਬਜੈਕਟਿਵ ਥਿੰਗ ਕਿਸੇ ਲਈ ਪੈਸਾ ਨੰਬਰ 1 ਹੋ ਸਕਦਾ ਹੈ ਕਿਸੇ ਲਈ ਹੈਲਥ ਨੰਬਰ 1 ਹੋ ਸਕਦੀ ਹੈ ਕਿਸੇ ਲਈ ਰਿਲੇਸ਼ਨਸ਼ਿਪ ਨੰਬਰ 1 ਹੋ ਸਕਦੇ ਆ ਸੋ ਮੈਂ ਕਈ ਵਾਰ ਵੈਸੇ ਗੱਲ ਕਰਦਾ ਵੀ ਮੇਰੇ ਲਈ ਰਿਲੇਸ਼ਨਸ਼ਿਪ ਨੰਬਰ 1 ਆ ਫਿਰ ਨੰਬਰ 2 ਹੈਲਥ ਆ ਬਟ ਮੇਰੀ ਵਾਈਫ ਕਹਿੰਦੇ ਹੁੰਦੇ ਜੇ ਹੈਲਥ ਠੀਕ ਹੋਏਗੀ ਤਾਂ ਹੀ ਰਿਲੇਸ਼ਨਸ਼ਿਪ ਹੋਣੀ ਚਾਹੀਦੀ ਹੈਲਥ ਹਮੇਸ਼ਾ ਨੰਬਰ 1 ਰੱਖੋ ਰਿਲੇਸ਼ਨਸ਼ਿਪ ਨੂੰ ਵੀ ਨੰਬਰ 2 ਐਨੀਵੇਜ਼ ਦਿਸ ਇਜ਼ ਸਬਜੈਕਟਿਵ ਥਿੰਗ ਹੈਲਥ ਔਰ ਰਿਲੇਸ਼ਨਸ਼ਿਪ ਇੰਪੋਰਟੈਂਟ ਰਹਿਣੇ ਚਾਹੀਦੇ ਨੇ ਬਾਕੀ ਕਰੀਅਰ ਹੈ ਪੈਸਾ ਹੈ ਪਰਸਨਲ ਗਰੋਥ ਜਿਹਦੇ ਵਿੱਚ ਕਿ ਹੋਰ ਬੜੀਆਂ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਕਿਤਾਬਾਂ ਪੜ੍ਹਨੀਆਂ ਹੋਬੀ ਸਾਡੀਆਂ ਪ੍ਰੋਗਰੈਸ ਨੂੰ ਰਿਫਲੈਕਟ ਕਰਨਾ ਸੈਲਫ ਰਿਲਾਈਜੇਸ਼ਨ ਮੈਡੀਟੇਸ਼ਨ ਸਪਿਰਚੁਅਲਿਟੀ ਉਹ ਵੀ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ ਬਟ ਆਈ ਥਿੰਕ ਹੈਲਥ ਐਂਡ ਰਿਲੇਸ਼ਨਸ਼ਿਪ ਮੇਰਾ ਜ਼ਾਤੀ ਤੌਰ ਤੇ ਬਣਨਾ ਕਿ ਜੇ ਇਹਨੂੰ ਅਸੀਂ ਬਹੁਤ ਅੱਗੇ ਰੱਖਦੇ ਹਾਂ ਹੈਲਥ ਔਰ ਰਿਲੇਸ਼ਨਸ਼ਿਪ ਨੂੰ ਤੇ ਬਾਕੀ ਐਵਰੀਥਿੰਗ ਫਾਲਸ ਇਨ ਇਟਸ ਪਲੇਸ ਜੀ ਵਕਤ ਥੋੜੀ ਜਲਦੀ ਨਹੀਂ ਦੇ ਰਿਹਾ ਜੀ ਹੈਡਲਾਈਨਸ ਵੱਲ ਰੁਕ ਕਰਦੇ ਹਾਂ ਤੁਸੀਂ ਕੁਝ ਕਹਿਣਾ ਚਾਹੋ ਤਾਂ ਨਹੀਂ ਜੀ ਜ਼ਰੂਰ ਕਹੋਗੇ ਤਾਂ ਹੈਡਲਾਈਨਸ ਵੱਲ ਰੁਕ ਕਰਦੇ ਹਾਂ
ਜੀ ਬਿਲਕੁਲ ਯਦਵੀਰ ਜੀ ਆਪਣੇ ਨਾਲ ਵਾਇਰਲੈਸ ਲੈਨ ਤੋਂ ਮੁਬਾਰਕ ਜੀ ਜੁੜ ਚੁੱਕੇ ਨੇ ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਇਰ ਮੁਬਾਰਕ ਜੀ
ਜੀ ਥੈਂਕ ਯੂ ਵੈਰੀ ਮਚ ਤਾਇਓ ਜੀ ਕੀ ਹਾਲ ਹੈ ਆਪਕੇ ਠੀਕ ਠਾਕ
ਜੀ ਬਿਲਕੁਲ ਬਹੁਤ ਵਧੀਆ ਜੀ ਤੁਸੀਂ ਦੱਸੋ ਅੱਜ ਆਪਣੇ ਸਾਰੇ ਲਿਸਨਰਸ ਲਈ ਕਿਹੜੀਆਂ ਵਧੀਆ ਵਧੀਆ ਡੀਲਸ ਲੈ ਕੇ ਆਏ ਹੋ
ਜੀ ਤਾਨੀ ਜੀ ਸਭ ਤੋਂ ਪਹਿਲੇ ਤੇ ਸਭੀ ਲਿਸਨਰਸ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ ਔਰ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਆਈਫੋਨ 16 ਦੀ ਕਾਫੀ ਹਾਈਪ ਹੈ ਇਸ ਟਾਈਮ ਔਰ ਬਹੁਤ ਸਾਰਾ ਹਰ ਕਸਟਮਰ ਜਿਹੜਾ ਆਈਫੋਨ 16 ਦੇ ਬਾਰੇ ਪੁੱਛ ਰਿਹਾ ਉਹਦੇ ਨਾਲ ਉਹਦੇ ਬਾਰੇ ਥੋੜਾ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਆਈਫੋਨ 16 ਜਿਹੜਾ ਵਾ ਉਹ ਇਸ ਟਾਈਮ ਪ੍ਰੀ ਆਰਡਰ ਉਹਨਾਂ ਬੰਦ ਕਰਤੀ ਹੈ ਤੁਸੀਂ ਡਾਇਰੈਕਟ ਆਣ ਕੇ ਪਿਕ ਕਰ ਸਕਦੇ ਸਾਡੇ ਕੋਲ ਆਉਣੇ ਸ਼ੁਰੂ ਹੋ ਗਏ ਨੇ ਔਰ ਉਹਦੇ ਨਾਲ ਪਲਾਨ ਜਿਹੜੇ ਨੇ ਬਹੁਤ ਅੱਛੇ ਇੰਟਰੋਡਿਊਸ ਕਰਵਾਏ ਨੇ ਉਹਨਾਂ ਨੇ ਉਹਦੇ ਚ ਤੁਹਾਨੂੰ 200 GB ਵਾਲਾ ਡਾਟਾ ਜਿਹੜਾ ਵਾ ਉਹ ਇਹਦੇ ਨਾਲ ਦੇ ਰਹੇ ਨੇ ਆਈਫੋਨ 16 ਦੇ ਨਾਲ ਔਰ ਪ੍ਰਾਈਸ ਬਹੁਤ ਅੱਛੀ ਹੈ $40 ਦਾ ਪੈਕੇਜ ਹੈ ਜਿਹੜਾ ਜਿਹਦੇ ਨਾਲ ਤੁਸੀਂ ਅਨਲਿਮਿਟਿਡ ਡਾਟਾ ਜਿਹੜਾ ਵਾ 200 GB ਤੱਕ ਫਾਸਟ ਚੱਲੇਗਾ ਉਸ ਤੋਂ ਬਾਅਦ ਸਲੋ ਹੋ ਜਾਏਗਾ ਲੇਕਿਨ ਸਟਿਲ ਅਨਲਿਮਿਟਿਡ ਹੋਏਗਾ ਔਰ ਇਹ ਬਿਜ਼ਨਸ ਪਲਾਨ ਹੈ $200 ਵਾਲੇ ਇਹਦੇ ਚ $40 ਦਾ ਪਲਾਨ ਹੈ ਜਿਹਦੇ ਚ ਕੈਨੇਡਾ ਵਾਈਡ ਆ ਔਰ $50 ਵਾਲੇ ਵਿਚ ਕੈਨੇਡਾ ਔਰ US ਮੈਕਸੀਕੋ ਤਿੰਨ ਕੰਟਰੀ ਵਿਚ ਤੁਸੀਂ ਟਰੈਵਲ ਕਰ ਸਕਦੇ ਜੇ ਵਿਦਆਊਟ ਐਨੀ ਐਕਸਟਰਾ ਚਾਰਜਿਸ ਇਹਦੇ ਵਿਚ ਰੋਮਿੰਗ ਚਾਰਜਿਸ ਕੋਈ ਨਹੀਂ ਹੋਣਗੇ $50 ਅ ਮੰਥ ਹੋਣਗੇ ਔਰ ਕੈਨੇਡਾ US ਔਰ ਮੈਕਸੀਕੋ ਤੁਸੀਂ ਟਰੈਵਲ ਵੀ ਕਰ ਸਕਦੇ ਔਰ ਉੱਥੇ ਤੁਸੀਂ ਅਨਲਿਮਿਟਿਡ ਡਾਟਾ ਵੀ ਯੂਜ਼ ਕਰ ਸਕਦੇ ਜੇ ਔਰ ਇਹਦੇ ਨਾਲ ਇੱਕ ਹੋਰ ਅੱਛੀ ਚੀਜ਼ ਇਹ ਆ ਕਿ ਤੁਸੀਂ ਅਗਰ ਇੱਕ ਤੋਂ ਜ਼ਿਆਦਾ ਲਾਈਨਾਂ ਲੈਂਦੇ ਜੇ ਤੇ ਡਾਟਾ ਸ਼ੇਅਰੇਬਲ ਹੋ ਜਾਂਦਾ ਵਾ ਜਿਸ ਤਰ੍ਹਾਂ ਕੁਝ ਕਸਟਮਰ ਨੇ ਉਹ 200 GB ਤੋਂ ਜ਼ਿਆਦਾ ਯੂਜ਼ ਕਰਦੇ ਨੇ ਅਗਰ ਦੋ ਲਾਈਨਾਂ ਐਡ ਕਰ ਲੈਂਦੇ 400 GB ਹੋ ਜਾਏਗਾ ਔਰ ਇੱਕ ਬੰਦਾ ਜਿਹੜਾ ਵਾ ਉਹ ਜ਼ਿਆਦਾ ਵੀ ਯੂਜ਼ ਕਰ ਸਕਦਾ ਟੋਟਲ 400 ਹੋ ਜਾਏਗਾ ਦੋਨਾਂ ਮੈਂਬਰਸ ਦਾ ਤੇ ਇੱਕ ਤੋਂ ਜ਼ਿਆਦਾ ਲਾਈਨਾਂ ਜਿੰਨੀਆਂ ਮਰਜ਼ੀ ਤੁਸੀਂ ਇੱਕ ਅਕਾਊਂਟ ਤੇ ਤਕਰੀਬਨ 15 ਲਾਈਨਾਂ ਲੈ ਸਕਦੇ ਜੇ ਤੁਸੀਂ ਬਿਜ਼ਨਸ ਪਲਾਨ ਦੇ ਨਾਲ ਔਰ ਇਹਦੇ ਵਾਸਤੇ ਤੁਹਾਨੂੰ SSD ਨੰਬਰ ਦੀ ਰਿਕੁਆਇਰਮੈਂਟ ਹੁੰਦੀ ਹੈ ਔਰ ਇਹਦੇ ਵਿੱਚ ਤੁਸੀਂ ਅਗਰ ਬਿਜ਼ਨਸ ਵਾਸਤੇ ਲੋਕਾਂ ਦਾ ਨਹੀਂ ਹੈ ਤਾਂ ਸਾਡੇ ਕੋਲ ਰੈਗੂਲਰ ਪਲਾਨ ਬਹੁਤ ਅੱਛੇ ਹੈ ਸਾਡੇ ਕੋਲ $30 ਤੋਂ ਸ਼ੁਰੂ ਹੋ ਜਾਂਦੇ ਜਿਹਦੇ ਚ 40 GB ਡਾਟਾ ਵਾ ਔਰ ਰੈਗੂਲਰ ਜਿਹੜੇ ਪਲਾਨ 40-100 GB ਡਾਟਾ ਵੀ ਤੁਹਾਨੂੰ ਮਿਲਦਾ ਜਿਹਦੇ ਚ ਕੈਨੇਡਾ ਤੋਂ US ਕਾਲਿੰਗ $30 ਵਾਲੇ ਚ ਵੀ ਫ੍ਰੀ ਹੈ ਔਰ $40 ਵਿੱਚ ਵੀ ਕੈਨੇਡਾ ਤੋਂ US ਕਾਲ ਕਰ ਸਕਦੇ ਹੋ ਰੋਮਿੰਗ ਨਹੀਂ ਉਹਦੇ ਵਿੱਚ ਹੈ ਤੇ ਬਾਕੀ ਤਾਂ ਇਹ ਸਾਡੇ ਕੋਲ ਜਿਹੜਾ ਆਈਫੋਨ 16 ਹੈ ਸੀਰੀਜ਼ ਉਹਦੇ ਚ 16 Pro Max ਜਿਹੜਾ ਉਹ ਥੋੜਾ ਡਿਲੇ ਆ ਬਾਕੀ ਤਕਰੀਬਨ ਸਾਰੇ ਜਿਹੜੇ ਡਿਵਾਈਸ ਸਾਡੇ ਕੋਲ ਆ ਗਏ ਨੇ ਔਰ ਅਗਰ ਕਸਟਮਰ ਨੂੰ ਚਾਹੀਦੇ ਨੇ ਸਾਨੂੰ ਕਾਲ ਕਰ ਲੈਣ ਕਿਉਂਕਿ ਡੇਲੀ ਸਾਡੇ ਕੋਲ ਥੋੜੀ ਜਿਹੀ ਛੋਟੀ ਸ਼ਿਪਮੈਂਟ ਆਉਂਦੀ ਹੈ ਔਰ ਜਿਹੜਾ ਕਸਟਮਰ ਸਾਨੂੰ ਕਾਲ ਕਰਕੇ ਹੋਲਡ ਕਰਵਾਉਂਦਾ ਉਹਦੇ ਵਾਸਤੇ ਅਸੀਂ ਹੋਲਡ ਕਰ ਰਹੇ ਹਾਂ ਤੇ ਅਗਰ ਤੁਹਾਨੂੰ ਵੀ ਚਾਹੀਦਾ ਵਾ ਕਿਸੇ ਵੀ ਕਸਟਮਰ ਨੂੰ ਤਾਂ ਸਾਨੂੰ ਜ਼ਰੂਰ ਕਾਲ ਕਰ ਲੈਣ ਔਰ ਅਸੀਂ ਤੁਹਾਡੇ ਵਾਸਤੇ ਫੋਨ ਹੋਲਡ ਕਰ ਸਕਦੇ ਹਾਂ ਕਿਉਂਕਿ ਅਗਰ ਪਹਿਲੇ ਪ੍ਰੀ ਬੁਕਿੰਗ ਜਿਹੜੀ ਉਹ ਚੱਲ ਰਹੀ ਸੀ ਨਾ ਬੰਦ ਕਰਤੀ ਹੈ ਤੁਸੀਂ ਡਾਇਰੈਕਟਲੀ ਜਾਣ ਕੇ ਪਿਕ ਕਰ ਸਕਦੇ ਜੀ ਤੇ ਇਸ ਤੋਂ ਇਲਾਵਾ ਸੈੱਲ ਫੋਨ ਦੇ ਰਿਲੇਟਡ ਕੋਈ ਵੀ ਤੁਹਾਨੂੰ ਅਗਰ ਕੋਈ ਵੀ ਕੁਐਸਚਨ ਹੈ ਤਾਂ ਜ਼ਰੂਰ ਸਾਨੂੰ ਕਾਲ ਕਰ ਲਿਓ ਸਾਡਾ ਫੋਨ ਨੰਬਰ ਹੈ 9058407905-840-4567 ਔਰ ਸਾਡਾ ਐਡਰੈਸ ਹੈ 380 ਬੁਬਈ ਡਰਾਈਵ ਈਸਟ ਯੂਨਿਟ 6 ਜਿਹੜਾ ਕਿ ਕੈਨੇਡੀ ਔਰ ਬੁਬਈ ਮੇਨ ਇੰਟਰਸੈਕਸ਼ਨ ਬਣਦਾ ਵਾ ਮੈਂ ਅਗਰ ਤੁਸੀਂ ਬੁਬਈ ਤੇ ਟਰੈਵਲ ਕਰਦੇ ਜੇ ਤੇ ਕੈਨੇਡੀ ਤੋਂ ਫੌਰਨ ਬਾਅਦ ਫਰੈਸ਼ ਕੋਲ ਪਲਾਜ਼ੇ ਚ ਅਸੀਂ ਲੋਕੇਟਡ ਹਾਂ ਵਾਇਰਲੈਸ ਲੈਂਡ ਤੁਸੀਂ ਗੂਗਲ ਵੀ ਕਰ ਸਕਦੇ ਜੇ ਔਰ 7 ਦਿਨ ਖੁੱਲ੍ਹੇ ਹਾਂ ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6 ਤੇ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਤੁਸੀਂ ਅਗਰ ਚੰਕੋਲੀ ਵਾਲੀ ਸਾਈਡ ਤੇ ਰਹਿੰਦੇ ਤਾਂ ਅਸੀਂ ਬਰੈਂਟਨ ਟੀਵੀ ਐਂਡ ਅਪਲਾਇੰਸਿਸ ਵਿੱਚ ਵੀ ਸਾਡਾ ਸਟੋਰ ਜਿਹੜਾ ਉਹ ਅਸੀਂ ਸ਼ੁਰੂ ਕਰ ਦਿੱਤਾ ਹੋਇਆ ਉੱਥੇ ਵੀ ਤੁਸੀਂ ਪਹੁੰਚ ਸਕਦੇ ਜੇ ਔਰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਬੇਸ਼ੱਕ ਉੱਥੇ ਦੀ ਵੀ ਇਨਫੋਰਮੇਸ਼ਨ ਅਗਰ ਲੈਣੀ ਤੇ ਲੈ ਸਕਦੇ ਨੰਬਰ ਇੱਕ ਤਾਂ ਫਿਰ ਦੱਸਣਾ ਚਾਹਾਂਗਾ 9058404567 ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਦੇਣ ਦਾ
ਥੈਂਕ ਯੂ ਸੋ ਮਚ ਮੁਬਾਰਕ ਜੀ ਹੈਵ ਅ ਗ੍ਰੇਟ ਡੇ
ਯੂ ਟੂ
ਜੀ ਜੀ ਬਿਲਕੁਲ ਇਹਦੇ ਨਾਲ ਹੀ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਅਪਰ ਮੇਫੀਲਡ ਸਟੇਟਸ ਡਿਸਕਵਰ ਕਰੋ ਕਿ ਹਿਡਨ ਜੈਮ ਇਨ ਨਾਰਥ ਬ੍ਰੈਂਪਟਨ ਅਪਰ ਮੇਫੀਲਡ ਸਟੇਟਸ ਇੱਕ ਐਕਸਕਲੂਸਿਵ ਕਲੈਕਸ਼ਨ ਹੈ ਫ੍ਰੀ ਹੋਲਡ ਟਾਊਨ ਹੋਮਸ ਦੀ ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਪਰ ਮੇਫੀਲਡ ਸਟੇਟਸ .ca ਜੀ ਜੀ ਵਜ਼ੀਰ ਜੀ
ਬਹੁਤ ਸ਼ੁਕਰੀਆ ਜੀ ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹੈਡਲਾਈਨਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਵਾਰ ਫੇਰ ਅਸੀਂ ਅਮਰੀਕਾ ਵੱਲ ਰੁਖ ਕਰ ਰਹੇ ਹਾਂ। ਅਮਰੀਕਾ ਦੇ ਵਿੱਚ ਅਸੀਂ ਦੱਸ ਦਈਏ ਕਿ ਜਿੱਥੇ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਸੈਸ਼ਨ ਨੂੰ ਵੱਖ ਵੱਖ ਲੀਡਰ ਸੰਬੋਧਿਤ ਕਰ ਰਹੇ ਨੇ, ਇਸ ਦਰਮਿਆਨ ਅੱਜ ਸਭ ਦੀਆਂ ਨਿਗਾਹਾਂ ਵਲਾਦਮੀਰ ਜ਼ੇਲੈਂਸਕੀ ਦੇ ਉੱਤੇ। ਰਸ਼ੀਆ ਯੂਕਰੇਨ ਜੰਗ ਤੋਂ ਬਾਅਦ ਵਲਾਦਮੀਰ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ, ਦੁਨੀਆਂ ਭਰ ਦੇ ਵਿੱਚ ਇਨ੍ਹਾਂ ਦੀ ਗੱਲਬਾਤ ਜੋ ਵੀ ਕਹਿੰਦੇ ਨੇ ਸੁਣੀ ਜਾਂਦੀ ਹੈਗੀ ਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਵੀ ਹਾਲ ਹੀ ਦੇ ਵਿੱਚ ਵਲਾਦਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਕੀਤੀ ਸੀਗੀ, ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਵੀ ਵਲਾਦਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਕੀਤੀ। ਭਾਰਤ ਦੇ ਨਾਲ ਮੁਲਾਕਾਤ ਦੇ ਵਿੱਚ ਵਲਾਦਮੀਰ ਜ਼ੇਲੈਂਸਕੀ ਨੇ ਇੰਡੀਆ ਨੂੰ ਜਿਹੜਾ ਦੂਸਰਾ ਪੀਸ ਸਮਿਟ ਹੈ ਉਹਦੇ ਵਾਸਤੇ ਇਨਵਾਈਟ ਕੀਤਾ ਹੈ। ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਜਿੱਥੇ ਵਲਾਦਮੀਰ ਜ਼ੇਲੈਂਸਕੀ ਜਿਹੜੇ ਨੇ ਉਹ ਜੋ ਬਿਆਨ ਦੇ ਰਹੇ ਨੇ ਉਨ੍ਹਾਂ ਦੇ ਉੱਤੇ ਸਭ ਦੀ ਨਿਗਾਹ ਰਹਿੰਦੀ ਹੈਗੀ ਆ। ਜੋ ਤਾਜ਼ਾ ਬਿਆਨ ਔਰ ਪੁਰਾਣੇ ਬਿਆਨ ਵੀ ਦਿੱਤੇ ਨੇ ਉਹ ਵੀ ਤੁਹਾਨੂੰ ਅਸੀਂ ਸਾਂਝੇ ਕਰ ਰਹੇ ਹਾਂ।
ਟੂ ਪ੍ਰੀਪੇਅਰ ਦ ਸੈਕੰਡ ਪੀਸ ਸਮਿਟ ਟੂ ਐਂਡ ਦ ਵਾਰ ਆਲ ਟੁਗੇਦਰ ਐਂਡ ਆਈ ਇਨਵਾਈਟ ਆਲ ਆਫ ਯੂ ਆਲ ਪ੍ਰਿੰਸੀਪਲ ਨੇਸ਼ਨਸ ਟੂ ਜੁਆਇਨ ਅਸ ਇਨ ਦਿਸ ਪ੍ਰੋਸੈਸ ਆਲ ਹੂ ਟਰੂਲੀ ਰਿਸਪੈਕਟ ਦ ਯੂਐਨ ਚਾਰਟਰ। ਵੀ ਇਨਵਾਈਟ ਚਾਈਨਾ, ਵੀ ਇਨਵਾਈਟ ਬ੍ਰਾਜ਼ੀਲ, ਆਈ ਹੈਵ ਆਲਰੇਡੀ ਇਨਵਾਈਟਡ ਇੰਡੀਆ
ਐਂਡ ਨਾਓ ਆਈ ਗਿਵ ਦ ਫਲੋਰ ਟੂ ਹਿਸ ਐਕਸਲੈਂਸੀ ਮਿਸਟਰ ਵੋਲੋਦਿਮੀਰ ਜ਼ੇਲੈਂਸਕੀ।
ਅੱਛਾ, ਜਿੱਥੇ ਇਹਦੇ ਬਾਰੇ ਤੇ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਹੀ ਰਹਾਂਗੇ ਕਿ ਜੋ ਕੁਝ ਉੱਥੇ ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਹੋ ਰਿਹਾ, ਕਿਹੜੇ ਕਿਹੜੇ ਲੀਡਰ ਇਨਵਾਈਟ ਕਰ ਰਹੇ ਨੇ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਆਪਣਾ 3 ਦਿਨ ਦਾ US ਦਾ ਦੌਰਾ ਮੁਕੰਮਲ ਕਰ ਚੁੱਕੇ ਨੇ। ਇਸ ਦਰਮਿਆਨ ਮੋਦੀ ਸਾਹਿਬ ਨੇ ਦੌਰੇ ਦੇ ਆਖਰੀ ਲੈਗ ਦੇ ਵਿੱਚ ਜਿਹੜੇ ਸਿੱਖ ਲੀਡਰਸ ਨੇ ਉਨ੍ਹਾਂ ਦੇ ਨਾਲ ਵੀ ਇੱਕ ਮੁਲਾਕਾਤ ਕੀਤੀ ਹੈ। ਇਹਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਲੀਡਰ ਸੀਗੇ ਉਹ ਉੱਥੇ ਮੌਜੂਦ ਸੀਗੇ, ਔਰ ਉੱਥੇ ਜਿਹੜੇ ਕਾਫੀ ਸਾਰੀ ਜਿਹੜੀ ਡਿਸਕਸ਼ਨ ਜੋ ਹੋਈ ਉਹਦੇ ਵਿੱਚ ਕੁਝ ਡਿਟੇਲਸ, ਕੁਝ ਤਸਵੀਰਾਂ, ਕੁਝ ਵੀਡੀਓਜ਼ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਜਿੱਦਾਂ ਹੀ ਮੋਦੀ ਸਾਹਿਬ ਪਹੁੰਚੇ ਇਸ ਮੀਟਿੰਗ ਦੇ ਵਿੱਚ ਤੇ ਉਦਾਂ ਹੀ ਰਵਾਇਤ ਅਨੁਸਾਰ ਜੋ ਬੋਲੇ ਸੋ ਨਿਹਾਲ ਇਹਦੇ ਨਾਰੇ ਲੱਗ ਗਏ, ਸਤਿ ਸ੍ਰੀ ਅਕਾਲ ਦੇ ਨਾਰੇ ਲੱਗੇ, ਔਰ ਸਾਰਿਆਂ ਨੇ ਫਿਰ ਆਪਣੀ ਆਪਣੀ ਸੀਟਸ ਦੇ ਉੱਤੇ ਬੈਠ ਗਏ। ਫਿਰ ਇਸ ਜੋ ਖ਼ਬਰ ਆਈ ਹੈਗੀ ਹੈ ਕਿ ਇਹਦੇ ਵਿੱਚ ਵੱਖ ਵੱਖ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਸੀਗੀਆਂ ਉਹਦੇ ਰਿਪ੍ਰੈਜੈਂਟੇਟਿਵ ਮੌਜੂਦ ਸੀਗੇ। ਇਹਨਾਂ ਦੇ ਵਿੱਚੋਂ ਇੱਕ ਜਸਦੀਪ ਸਿੰਘ ਜੱਸੀ, ਜਸਦੀਪ ਸਿੰਘ ਜੋ ਕਿ ਸਿੱਖਸ ਆਫ ਅਮਰੀਕਾ ਆਰਗੇਨਾਈਜੇਸ਼ਨ ਨੂੰ ਲੀਡ ਕਰ ਰਹੇ ਸੀ, ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਸਾਹਿਬ ਔਰ ਇਨ੍ਹਾਂ ਦੀ ਸਰਕਾਰ ਨੇ ਜੋ ਸਿੱਖਾਂ ਲਈ ਕੰਮ ਕੀਤੇ ਨੇ ਉਹ ਬਹੁਤ ਵਧੀਆ ਕੰਮ ਕੀਤੇ ਨੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਐਸੇ ਕੰਮ ਨਹੀਂ ਕੀਤੇ। ਇਹ ਉੱਥੇ ਜਿਹੜੀ ਸਿੱਖ ਜਥੇਬੰਦੀ ਹੈ ਸਿੱਖਸ ਆਫ ਅਮਰੀਕਾ ਉਹਦੇ ਲੀਡਰ ਜਸਦੀਪ ਸਿੰਘ ਉਨ੍ਹਾਂ ਦਾ ਕਹਿਣਾ ਸੀਗਾ। ਉਨ੍ਹਾਂ ਨੇ ਮੀਡੀਆ ਦੇ ਨਾਲ ਬਿਆਨ ਦਿੱਤਾ, ਉਨ੍ਹਾਂ ਨੇ ਕਿਹਾ ਹੈਗਾ ਕਿ ਬੜੀ ਵਧੀਆ ਡਿਸਕਸ਼ਨ ਸਾਡੀ ਸਾਰੀ ਸਿੱਖ ਕਮਿਊਨਿਟੀ ਦੇ ਲੀਡਰ ਸੀ ਮੋਦੀ ਸਾਹਿਬ ਦੇ ਨਾਲ ਹੋਈ ਹੈ, ਅਸੀਂ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਕਿ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ, ਬਤੌਰ ਭਾਰਤ ਦੇ ਪ੍ਰਧਾਨ ਮੰਤਰੀ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਜੋ 550 ਸਾਲਾ ਸੀਗਾ ਉਹ ਮਨਾਇਆ ਗਿਆ। ਫਿਰ ਉਨ੍ਹਾਂ ਨੇ ਕਿਹਾ ਕਿ ਜਿਹੜੀ ਸਿੱਖਾਂ ਦੀ ਬਲੈਕਲਿਸਟ ਸੀਗੀ ਬੜੀ ਦੇਰ ਦੀ ਬਣੀ ਹੋਈ ਸੀ ਉਹਨੂੰ ਉਦ ਖਤਮ ਕੀਤਾ। ਫਿਰ ਸਿੱਖ ਲੀਡਰਸ ਨੇ ਦੱਸਿਆ ਕਿ ਜਿਹੜੇ ਬਹੁਤ ਸਾਰੇ ਲੋਕ ਇੰਡੀਆ ਨਹੀਂ ਵਿਜ਼ਿਟ ਕਰ ਪਾ ਰਹੇ ਸੀਗੇ ਉਹ ਹੁਣ ਹਾਲ ਹੀ ਦੇ ਵਿੱਚ ਬਲੈਕਲਿਸਟ ਖਤਮ ਹੋਣ ਦੇ ਕਾਰਨ ਇੰਡੀਆ ਵਿਜ਼ਿਟ ਕਰ ਪਾ ਰਹੇ ਨੇ। 1984 ਦੇ ਵਿੱਚ ਜੋ ਸਿੱਖ ਕਤਲੇਆਮ ਕਾਂਗਰਸ ਸਰਕਾਰ ਦੇ ਦਰਮਿਆਨ ਹੋਇਆ ਉਹਦਾ ਇਨਸਾਫ ਨਹੀਂ ਸੀ ਮਿਲ ਰਿਹਾ। ਜਸਦੀਪ ਸਿੰਘ ਉਨ੍ਹਾਂ ਦਾ ਕਹਿਣਾ ਸੀਗਾ ਕਿ ਜਿਹੜਾ 1984 ਸਿੱਖ ਕਤਲੇਆਮ ਦੇ ਵਿੱਚ ਜੋ ਲੋਕ ਜਿਨ੍ਹਾਂ ਤੇ ਐਲੀਗੇਸ਼ਨ ਸੀਗੀਆਂ, ਚਾਹੇ ਉਹ ਸੱਜਣ ਕੁਮਾਰ ਹੈ ਚਾਹੇ ਜਗਦੀਸ਼ ਟਾਈਟਲਰ ਹੈ, ਉਨ੍ਹਾਂ ਦੇ ਖਿਲਾਫ਼ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜੀ ਆ ਉਹ ਕਾਰਵਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵਧੀਆ ਕੰਮ ਕਰਦੇ ਰਹਿਣਗੇ। ਨਾਲ ਹੀ ਸਿੱਖ ਲੀਡਰਸ ਨੇ ਇਹ ਵੀ ਜ਼ਿਕਰ ਕੀਤਾ ਕਿ ਜਿੱਥੇ ਬੜੀ ਵੱਡੀ ਤਾਦਾਦ ਦੇ ਵਿੱਚ ਇੰਡੋ ਅਮੈਰੀਕਨ ਕਮਿਊਨਿਟੀ ਇਕੱਠੀ ਹੋਈ ਸੀਗੀ ਨਿਊਯਾਰਕ ਦੇ ਵਿੱਚ, ਇੱਥੇ ਹੀ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੋਇਆ ਸੀਗਾ। ਸੋ ਕਾਫੀ ਲੋਕ ਜਿਹੜੇ ਨੇ ਉਹ ਇਨ੍ਹਾਂ ਮੋਦੀ ਸਾਹਿਬ ਨੂੰ ਵਿਜ਼ਿਟ ਕਰਨ ਲਈ, ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ। ਸੋ ਇਹ ਇੱਕ ਸਿੱਖ ਜਿਹੜੀਆਂ ਆਰਗੇਨਾਈਜੇਸ਼ਨ ਸੀਗੀਆਂ ਉਨ੍ਹਾਂ ਨੇ ਪਹੁੰਚ ਕੇ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ ਨੇ। ਔਰ ਅਸੀਂ ਦੱਸ ਦਈਏ ਕਿ ਇਸ ਸਮੇਂ ਜਦੋਂ ਕਿ ਅਸੀਂ ਇਹ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਹਾਂ, ਵਲਾਦਮੀਰ ਜ਼ੇਲੈਂਸਕੀ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਨੇ ਉਹ ਨਿਊਯਾਰਕ ਦੇ ਵਿੱਚ ਹੁਣ ਇਸ ਸਮੇਂ UN ਜਨਰਲ ਅਸੈਂਬਲੀ ਦੇ 79th ਯੂਨੀ ਜਨਰਲ ਅਸੈਂਬਲੀ ਦੇ ਸੈਸ਼ਨ ਨੂੰ ਇਸ ਸਮੇਂ ਐਡਰੈਸ ਕਰ ਰਹੇ ਨੇ। ਉਸੇ ਦਾ ਤੁਹਾਨੂੰ ਅਸੀਂ ਨਿਊਯਾਰਕ ਲੈ ਕੇ ਜਾ ਰਹੇ ਹਾਂ।
Brutally as any other during this war, without thinking about the consequences, possibly disasters. This was one of the most horrifying moments of the war, when no one could know how Russian strikes on the nuclear facilities would end, and everyone in Ukraine was reminded of what Chernobyl means.
ਅਸੀਂ ਇੱਥੇ ਦੱਸ ਦਈਏ ਕਿ ਜੋ ਵਲਾਦਿਮੀਰ ਜ਼ੇਲੈਂਸਕੀ ਇਸ ਵੇਲੇ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਸੰਬੋਧਿਤ ਕਰ ਰਹੇ ਨੇ, ਅਸੀਂ ਪੂਰੀ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਇੱਥੇ ਚੈਨਲ ਵਾਈ ਦੇ ਉੱਤੇ ਔਰ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਤੇ ਪੇਸ਼ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਰੁਖ ਕਰਦੇ ਹਾਂ ਸਿੱਧਾ ਵਾਈ ਮੀਡੀਆ ਪੋਲੀਟੀਕਲ ਸੈਂਸਸ ਦੇ ਤਹਿਤ ਸਾਡੇ ਇੱਥੇ ਕੈਨੇਡਾ ਦੇ ਵਿੱਚ ਅੱਜ ਨਾਨ ਕਾਨਫੀਡੈਂਸ ਮੋਸ਼ਨ ਉਹਦੇ ਉੱਤੇ ਵੋਟਿੰਗ ਹੋ ਰਹੀ ਹੈਗੀ ਹੈ ਔਰ ਐਸਾ ਮੰਨਿਆ ਜਾ ਰਿਹਾ ਹੈ ਕਿ ਇਹਨੂੰ ਸਪੋਰਟ ਜਿਹੜੀ ਹੈ ਉਹ ਨਹੀਂ ਮਿਲੇਗੀ, ਫੇਲ ਹੋ ਜਾਏਗਾ ਕੰਜ਼ਰਵੇਟਿਵ ਪਾਰਟੀ ਦਾ ਮੋਸ਼ਨ, ਕਿਉਂਕਿ ਬਲਾਕ ਔਰ ਐਨਡੀਪੀ ਦੋਨਾਂ ਨੇ ਹੀ ਐਲਾਨ ਕਰ ਦਿੱਤਾ ਹੈ ਕਿ ਉਹਨੂੰ ਸਪੋਰਟ ਨਹੀਂ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਬਚ ਜਾਏਗੀ। ਔਰ ਓਨਟੇਰੀਓ ਦੀ ਗੱਲ ਕਰੀਏ ਤੇ ਪ੍ਰੀਵੀਅਰ ਡਗਫੋਰਡ ਸਾਹਿਬ ਹੁਣਾਂ ਨੇ ਬਹੁਤ ਬੜਾ ਐਲਾਨ ਕੀਤਾ ਹੈਗਾ। ਪ੍ਰੀਮੀਅਰ ਡਗਫੋਰਡ ਸਾਹਿਬ ਨੇ ਅੱਜ ਪਲਾਨ ਐਲਾਨ ਕੀਤਾ ਜਿਹਦੇ ਵਿੱਚ ਕਿ ਉਹ ਕਹਿ ਰਹੇ ਨੇ ਕਿ ਇੱਕ ਸਟੱਡੀ ਕਰਾਈ ਜਾ ਰਹੀ ਹੈ ਕਿ ਇੱਕ ਟਨਲ ਬਣਾਈ ਜਾਵੇ, ਇੱਕ ਸੁਰੰਗ ਬਣਾਈ ਜਾਏ ਜਿਹੜੀ ਕਿ ਬ੍ਰੈਮਟਨ ਤੋਂ ਸਕਾਰਬਰੋ ਤੱਕ, ਮਿਸਿਸਾਗਾ ਤੋਂ ਮਾਰਕਮ ਤੱਕ ਹਾਈਵੇ 401 ਦੇ ਨਾਲ ਹੀ ਇਹ ਸੁਰੰਗ ਬਣਾਤੀ ਜਾਏਗੀ ਔਰ 401 ਜਿਹੜਾ ਹਾਈਵੇ ਚੱਲ ਰਿਹਾ ਨਾ ਇਸ ਸਮੇਂ ਇਹਦੇ ਥੱਲੇ ਬਣਾਈ ਜਾਏਗੀ, ਮਤਲਬ ਕਿ ਕੋਈ ਹੋਰ ਨਵੀਂ ਜਗ੍ਹਾ ਦੀ ਜ਼ਰੂਰਤ ਹੀ ਨਹੀਂ ਹੈ। ਉਹ ਕਹਿੰਦੇ ਜੀ ਇਹ 401 ਤੇ ਚੱਲ ਹੀ ਰਿਹਾ, ਇਹਦੇ ਥੱਲੇ ਇੱਕ ਟਨਲ ਬਣਾ ਦਿਆਂਗੇ, ਸੁਰੰਗ ਬਣਾ ਦਾਂਗੇ, ਐਕਸਪ੍ਰੈਸ ਵੇ ਹੋਏਗਾ, ਇਹਦੇ ਨਾਲ ਸਾਡੇ ਜਿਹੜੇ ਟ੍ਰੈਫਿਕ ਹੈ ਉਹਦੀ ਸਮੱਸਿਆ ਨੂੰ ਕਾਫੀ ਮਦਦ ਮਿਲੇਗੀ। ਹੁਣ ਕਿੰਨੀ ਇਹਦੀ ਕੋਸਟ ਆਏਗੀ, ਕਦੋਂ ਸਟੱਡੀ ਹੋਣੀ ਹੈ, ਕੀ ਗੱਲਬਾਤ, ਇਹਦੀ ਜ਼ਿਆਦਾ ਡਿਟੇਲਸ ਤੇ ਨਹੀਂ ਦੱਸੀਆਂ ਡਗਫੋਰਡ ਸਾਹਿਬ ਨੇ, ਬਟ ਇਹ ਕਾਫੀ ਜ਼ਿਆਦਾ ਐਮਬੀਸ਼ੀਅਸ ਪਲਾਨ ਨਜ਼ਰ ਆ ਰਿਹਾ ਡਗਫੋਰਡ ਸਾਹਿਬ ਦਾ ਔਰ ਇਹਦੇ ਬਾਰੇ ਅਸੀਂ ਵੀ ਪੂਰੀ ਹੋਰ ਰਿਪੋਰਟ ਦੇਖਾਂਗੇ ਕਿ ਕੀ ਕਹਿ ਰਿਹਾ ਡਗਫੋਰਡ ਸਾਹਿਬ ਇਹ ਜਿਹੜੀ ਟਨਲ ਬਣਾਉਣ ਦੀ ਗੱਲ ਕਰ ਰਹੇ ਹੈ। ਔਰ ਪ੍ਰੀਮੀਅਰ ਫੋਰਡ ਸਾਹਿਬ ਨੇ ਜਦੋਂ ਇਹ ਐਲਾਨ ਕੀਤਾ ਤੇ ਅਸੀਂ ਦੱਸ ਦਈਏ ਕਿ ਇਲੈਕਸ਼ਨ ਵੀ ਇੱਕ ਪਾਸੇ ਸਾਨੂੰ ਨਜ਼ਰ ਆ ਰਹੀ ਹੈ, ਯਾਦ ਰਹੇ ਕਿ ਅਸੀਂ ਖੁਦ ਇਹ ਨਿਊਜ਼ ਵੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਔਰ ਅਸੀਂ ਖੁਦ ਵੀ ਪੁੱਛਿਆ ਸੀ ਓਨਟੇਰੀਓ ਸਰਕਾਰ ਦੇ ਵਿੱਚ, ਈਵਨ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਪੁੱਛਿਆ ਸੀ ਕਿ ਜਲਦੀ ਇਲੈਕਸ਼ਨ ਜਿਹੜੀਆਂ ਨੇ ਹੁੰਦੀਆਂ ਨਜ਼ਰ ਆ ਰਹੀਆਂ ਨੇ, ਸੋ ਕਿਆ ਉਹਨੂੰ ਲੈ ਕੇ ਅਨਾਊਂਸਮੈਂਟ ਕੀਤੀ ਜਾ ਰਹੀ ਹੈਗੀ ਹੈ। ਫਿਜੀਬਿਲਟੀ ਸਟੱਡੀ ਪਹਿਲਾਂ ਹੋਏਗੀ, ਮੈਂ ਦੱਸਣਾ ਦੇ ਫੇਸਿਸ ਕੀ ਹੋਣਗੇ। ਪਹਿਲਾਂ ਤਾਂ ਜਿਹੜੀ ਸਾਡੀ ਓਨਟੇਰੀਓ ਦੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਹੈ ਉਹ ਇੱਕ ਫਿਜੀਬਿਲਟੀ ਸਟੱਡੀ ਕਰੇਗੀ ਕਿ ਠੀਕ ਹੈ ਵਾਤਾਵਰਣ ਲਈ, ਠੀਕ ਹੈ ਇਨਵਾਇਰਮੈਂਟ ਲਈ, ਠੀਕ ਹੈ, ਕਿਉਂਕਿ ਲਗਭਗ 55 ਕਿਲੋਮੀਟਰ ਬਣਦੇ ਨੇ ਟੋਟਲ, 55 ਕਿਲੋਮੀਟਰ ਦੀ ਇਹ ਸੁਰੰਗ ਬਣਾਉਣ ਦੀ ਗੱਲ ਹੋ ਰਹੀ ਹੈ। ਇਹਦੇ ਨਾਲ ਬ੍ਰੈਮਟਨ ਔਰ ਮਿਸਿਸਾਗਾ ਜਿਹੜਾ ਉਹ ਕਨੈਕਟ ਹੋ ਜਾਏਗਾ ਸਕਾਰਬਰੋ ਜਾਂ ਮਾਰਕਮ ਦੇ ਨਾਲ, ਚੰਗੀ ਗੱਲ ਹੈ। ਫਿਲਹਾਲ ਤੇ ਔਨ ਦਾ ਫੇਸ ਆਫ ਇਟ ਲੁਕਸ ਗੁੱਡ, ਸੋ ਫੋਰਡ ਸਰਕਾਰ ਨੇ ਕਿਹਾ ਹੈ ਕਿ ਜੇ ਅਸੀਂ ਬੜਾ ਟਰਾਂਸਪੇਰੈਂਟ ਰਵਾਂਗੇ ਕਿੰਨਾ ਖਰਚਾ ਆਏਗਾ ਕੀ ਹੋਏਗਾ, ਔਰ ਅੱਜ ਸਵੇਰੇ ਪ੍ਰੈਸ ਕਾਨਫਰੰਸ ਉਨ੍ਹਾਂ ਨੇ ਇੱਥੇ ਈਟੋਬਿਕ ਵਿੱਚ ਕੀਤੀ ਔਰ ਉੱਥੇ ਸਾਰੀ ਉਨ੍ਹਾਂ ਨੇ ਖਬਰ ਜਿਹੜੀ ਉਹ ਸਾਂਝੀ ਕੀਤੀ ਹੈ। ਇਸ ਵੇਲੇ ਬਿਲੀਅਨਸ ਆਫ ਡਾਲਰ ਜਿਹੜਾ ਹਰ ਸਾਲ ਨੁਕਸਾਨ ਹੁੰਦਾ ਹੈਗਾ, ਟੋਰੋਂਟੋ ਰੀਜਨ ਬੋਰਡ ਆਫ ਟ੍ਰੇਡ ਦਾ ਕਹਿਣਾ ਹੈਗਾ ਕਿ 11 ਬਿਲੀਅਨ ਡਾਲਰ ਪ੍ਰੋਡਕਟਿਵਿਟੀ ਸਾਲਾਨਾ ਲਾਸ ਹੋ ਰਿਹਾ ਸਾਨੂੰ ਇਸ ਵੇਲੇ। ਸੋ ਹਾਈਵੇ 400 ਸੀਰੀਜ਼, ਚਾਹੇ 401 ਕਰ ਲਈਏ, 407 ਦੀ ਗੱਲ ਕਰ ਲਈਏ, ਇਸ ਵੇਲੇ ਜਿੰਨਾ ਟ੍ਰੈਫਿਕ ਤੇਜ਼ੀ ਨਾਲ ਵੱਧ ਰਿਹਾ ਔਰ ਆਉਣ ਵਾਲੇ 20-25 ਸਾਲਾਂ ਜਿੰਨਾ ਟ੍ਰੈਫਿਕ ਤੇਜ਼ੀ ਨਾਲ ਵਧਣਾ ਹੈ, ਮੰਨਿਆ ਜਾ ਰਿਹਾ ਕਿ ਹੋਰ ਜ਼ਿਆਦਾ ਟਾਈਮ ਜਿਹੜਾ ਉਹ ਹਾਈਵੇ ਦੇ ਉੱਤੇ ਲੱਗੇਗਾ ਜੇ ਕੁਝ ਜਲਦੀ ਹੱਲ ਨਾ ਕੀਤਾ ਗਿਆ। ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਅੰਤਰਰਾਸ਼ਟਰੀ ਸਮਾਚਾਰ ਵਾਸਤੇ, ਸਾਨੂੰ ਰੁਖ ਕਰਨਾ ਪਏਗਾ ਸਿੱਧਾ ਲਿਬਨਾਨ ਵੱਲ, ਜਿੱਥੇ ਕਿ ਇਜ਼ਰਾਈਲ ਨੇ ਪਹਿਲਾਂ ਹੀ ਕਹਿਤਾ ਸੀ ਉਨ੍ਹਾਂ ਦੇ ਮਿਲਟਰੀ ਲੀਡਰਸ ਨੇ ਕਿ ਅਸੀਂ ਸਟ੍ਰਾਈਕ ਤੇਜ਼ ਕਰਾਂਗੇ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਆ ਲੋਕ ਉਥੋਂ ਬੇਘਰ ਹੋ ਰਹੇ ਨੇ ਲਿਬਨਾਨ ਦੇ ਵਿੱਚ ਹੁਣ, ਔਰ ਜੋ ਤਾਜ਼ਾ ਸਟ੍ਰਾਈਕਸ ਨੇ ਉਹਦੇ ਵਿੱਚ 30 ਜਣਿਆਂ ਦੇ ਹੋਰ ਮਾਰੇ ਜਾਣ ਦੀ ਜਿਹੜੀ ਹੈ ਉਹ ਖ਼ਬਰ ਮਿਲੀ ਹੈ, ਜਿੱਥੇ ਇਜ਼ਰਾਈਲ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਟਾਰਗੇਟਿਡ ਅਟੈਕਸ ਨੇ ਇਹ ਹਿਜ਼ਬੁੱਲਾ ਦੇ ਉੱਤੇ ਔਰ ਹਿਜ਼ਬੁੱਲਾ ਲਗਾਤਾਰ, ਉਨ੍ਹਾਂ ਦਾ ਦਾਅਵਾ ਹੈ ਕਿ ਹਿਜ਼ਬੁੱਲਾ ਲਗਾਤਾਰ ਜਿਹੜਾ ਉਹ ਰਾਕੇਟ ਫਾਇਰ ਕਰ ਰਿਹਾ ਹੈ ਔਰ ਹਿਜ਼ਬੁੱਲਾ ਨੇ ਵੀ ਦਾਅਵਾ ਕੀਤਾ ਹੈ ਕਿ ਉਹਨੇ ਇਜ਼ਰਾਈਲੀ ਮਿਲਟਰੀ ਦੇ ਕੁਝ ਜਿਹੜੇ ਇੰਟੈਲੀਜੈਂਸ ਦੇ ਜਿਹੜੇ ਟਾਰਗੇਟ ਸੀ ਉਨ੍ਹਾਂ ਨੂੰ ਵੀ ਹਿੱਟ ਕੀਤਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਇੱਕ ਨਵੀਂ ਰਿਪੋਰਟ ਬਾਹਰ ਆਈ ਹੈ ਜਿਸ ਦੇ ਮੁਤਾਬਿਕ ਕਿ ਇੰਡੀਆ ਜਿਹੜਾ ਹੈ ਉਹ ਤੀਸਰੀ ਬੜੀ ਪਾਵਰ ਜਿਹੜੀ ਹੈ ਉਹ ਬਣ ਗਿਆ ਹੈ। ਇਹ ਕਿੱਦਾਂ ਇੰਡੀਆ ਦੀ, ਕਹਿੰਦੇ ਜੀ ਇਨਫਲੂਐਂਸ ਬਹੁਤ ਵੱਧ ਰਿਹਾ ਹੈਗਾ ਔਰ ਇੰਡੀਆ ਦੁਨੀਆਂ ਦੀ ਤੀਸਰੀ ਬੜੀ ਪਾਵਰ ਬਣ ਗਿਆ ਆਫਟਰ US ਐਂਡ ਚਾਈਨਾ। ਸਭ ਤੋਂ ਪਹਿਲਾਂ ਤੇ ਅਸੀਂ ਜ਼ਿਕਰ ਕਰ ਦਈਏ ਕਿ ਇਹ ਜਿਹੜੀ ਰਿਪੋਰਟ ਆਈ ਹੈ ਕਿੱਦਾਂ ਆਈ ਹੈ, ਇਹਦੇ ਵਿੱਚ ਕਿਹੜੇ ਕਿਹੜੇ ਫੈਕਟਰਸ ਨੇ, ਉਹ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਹਾਂ। ਅਸੀਂ ਦੱਸ ਦਈਏ ਕਿ ਏਸ਼ੀਆ ਪਾਵਰ ਇੰਡੈਕਸ ਹੈ ਇਸ ਰਿਪੋਰਟ ਦਾ ਨਾਮ। ਇਸ ਰਿਪੋਰਟ ਦੇ ਵਿੱਚ ਉਨ੍ਹਾਂ ਨੇ ਪਾਵਰ ਡਾਇਨਾਮਿਕਸ ਨੂੰ ਨਾਪਿਆ, 26 ਕੰਟਰੀਜ਼ ਜਿਹੜੀ ਹੈਗੀਆਂ ਇਸ ਏਸ਼ੀਆ ਪੈਸਿਫਿਕ ਰੀਜਨ ਦੇ ਵਿੱਚ ਉਨ੍ਹਾਂ ਨੇ ਦੇਖੀਆਂ, 26 ਕੰਟਰੀਜ਼ ਦੇ ਵਿੱਚ ਦੇਖਿਆ। ਮੈਟ੍ਰਿਕਸ ਕੀ ਸੀਗੇ, ਆਖਿਰਕਾਰ ਕਿੱਦਾਂ ਤੈਅ ਕੀਤਾ ਗਿਆ ਇਹਦੇ ਵਿੱਚ। ਇਹਦੇ ਵਿੱਚ ਦੇਖਿਆ ਗਿਆ ਕਿ ਜੀ ਕੰਟਰੀ ਜਿਹੜੀ ਹੈ ਉਹਦੀ ਮਿਲਟਰੀ ਸਟਰੈਂਥ ਕਿੰਨੀ ਹੈ, ਉਹਦੀ ਇਕਨੋਮੀ ਕਿੱਥੇ ਖੜੀ ਹੈ, ਇਕਨੋਮਿਕ ਰਿਸੋਰਸਿਸ ਕਿੰਨੇ ਪਾਵਰਫੁਲ ਨੇ, ਉਹਦਾ ਡਿਪਲੋਮੈਟਿਕ ਇਨਫਲੂਐਂਸ ਕਿੰਨਾ ਹੈਗਾ ਔਰ ਉਹਦਾ ਕਲਚਰਲ ਇੰਪੈਕਟ ਕਿੰਨਾ। ਇਹ ਚਾਰ ਚੀਜ਼ਾਂ ਦੇਖੀਆਂ ਗਈਆਂ। ਇਹਦੇ ਆਧਾਰ ਦੇ ਉੱਤੇ ਸਕੋਰ ਦੇ ਰਾਹ ਦਿੱਤਾ ਗਿਆ। ਅਮਰੀਕਾ ਨੰਬਰ 1 ਪੋਜੀਸ਼ਨ ਤੇ ਆਇਆ, ਸਭ ਤੋਂ ਜ਼ਿਆਦਾ ਪਾਵਰਫੁਲ ਕੰਟਰੀ ਅਮਰੀਕਾ, ਔਰ ਅਮਰੀਕਾ ਤੋਂ ਬਾਅਦ ਨੰਬਰ 2 ਦੇ ਉੱਤੇ ਸਭ ਤੋਂ ਜ਼ਿਆਦਾ ਪਾਵਰਫੁਲ ਕੰਟਰੀ ਚਾਈਨਾ, ਨੰਬਰ 3 ਦੇ ਉੱਤੇ ਇੰਡੀਆ, ਔਰ ਉਸ ਤੋਂ ਬਾਅਦ ਫਿਰ ਜਪਾਨ, ਫਿਰ ਆਸਟ੍ਰੇਲੀਆ ਔਰ ਰਸ਼ੀਆ ਉਹਦੇ ਤੋਂ ਥੱਲੇ। ਅੱਛਾ, ਹੁਣ ਇਹਦੇ ਵਿੱਚ ਉਹਨਾਂ ਨੇ ਜਿਹੜਾ ਆਖਿਰਕਾਰ ਇੰਡੀਆ ਦਾ ਰਾਈਜ਼ ਕਿੱਦਾਂ ਹੋ ਗਿਆ, ਇੰਡੀਆ, ਰਸ਼ੀਆ, ਆਸਟ੍ਰੇਲੀਆ, ਜਪਾਨ, ਇਹਨਾਂ ਸਾਰਿਆਂ ਨੂੰ ਪਿੱਛੇ ਕਿਸ ਆਧਾਰ ਦੇ ਉੱਤੇ ਛੱਡ ਗਿਆ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਤਾਂ ਇਕਨੋਮਿਕ ਗਰੋਥ ਹੈਗੀ, ਉਹਨਾਂ ਨੇ ਕਿਹਾ ਕਿ ਜਿਹੜੀ ਪੈਂਡੇਮਿਕ ਤੋਂ ਬਾਅਦ, ਕੋਵਿਡ ਤੋਂ ਬਾਅਦ ਇੰਡੀਆ ਦੀ ਰਿਕਵਰੀ ਬੜੀ ਜ਼ਬਰਦਸਤ ਰਹੀ ਹੈ, ਵਨ ਆਫ ਦਾ ਫਾਸਟੈਸਟ ਗਰੋਇੰਗ ਕੰਟਰੀਜ਼ ਹੈਗੀ ਇੰਡੀਆ ਦੀ। ਸੋ ਇੰਡੀਆ ਦੇ ਵਿੱਚ ਇੱਕ ਤਾਂ ਹੈਗਾ ਡੋਮੈਸਟਿਕ ਕੰਜ਼ਮਪਸ਼ਨ ਬਹੁਤ ਹੈ, ਇੰਡੀਆ ਦੀ ਪਾਪੂਲੇਸ਼ਨ ਕਾਫੀ ਬੜੀ ਹੈ, ਜਿਹੜੇ ਡੋਮੈਸਟਿਕ ਮਾਰਕੀਟ ਹੈ ਉਹ ਬਹੁਤ ਇੱਕ ਇੰਪੋਰਟੈਂਟ ਫੈਕਟਰ ਹੈ। ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਜਿਹੜੇ ਮੈਨੂਫੈਕਚਰਿੰਗ ਇਨੀਸ਼ੀਏਟਿਵ ਸਰਕਾਰ ਦੁਆਰਾ ਲਿਆ ਗਿਆ ਮੇਕ ਇਨ ਇੰਡੀਆ, ਮੋਦੀ ਸਾਹਿਬ ਦੀ ਮੇਕ ਇਨ ਇੰਡੀਆ ਦੀ ਬੜੀ ਤਾਰੀਫ ਕੀਤੀ ਗਈ ਇਸ ਰਿਪੋਰਟ ਚ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਲੋਕਲ ਮੈਨੂਫੈਕਚਰਿੰਗ ਵਧੀ ਹੈ ਔਰ ਫੋਰਨ ਇਨਵੈਸਟਮੈਂਟ ਵੀ ਇਹਦੇ ਨਾਲ ਕਾਫੀ ਆਈ ਹੈ ਇੰਡੀਆ ਦੇ ਵਿੱਚ। ਫਿਰ ਇੰਡੀਆ ਦਾ ਜਿਹੜਾ ਸਰਵਿਸ ਸੈਕਟਰ ਹੈ, ਖਾਸਕਰ ਆਈਟੀ, ਜਿਹੜਾ ਆਈਟੀ ਸੈਕਟਰ ਹੈਗਾ ਔਰ ਬਾਕੀ ਸਰਵਿਸ ਸੈਕਟਰ ਹੈਗੇ, ਉਹ ਇੰਡੀਆ ਦੀ ਇਕਾਨਮੀ ਨੂੰ ਬੜੀ ਮਦਦ ਇਸ ਸਮੇਂ ਕਰ ਰਹੇ ਨੇ। ਫਿਰ ਇੰਡੀਆ ਦਾ ਜਿਹੜਾ ਡਿਪਲੋਮੈਟਿਕ ਇਨਫਲੂਐਂਸ ਹੈ ਇਹਦੇ ਬਾਰੇ ਗੱਲ ਕੀਤੀ ਗਈ। ਸੋ ਇਹਦੇ ਬਾਰੇ ਕਿਹਾ ਗਿਆ ਕਿ ਇੰਡੀਆ ਦੀਆਂ ਜਿਹੜੀਆਂ ਡਿਫਰੈਂਟ ਆਰਗੇਨਾਈਜੇਸ਼ਨ ਚ ਹੁਣ ਜਿਹੜੀ ਇਨਵੋਲਵਮੈਂਟ ਹੈ, ਇੱਕ ਤਰਫ ਇੰਡੀਆ G20 ਚ ਇਨਵੋਲਵਡ ਹੈ, ਫਿਰ ਬ੍ਰਿਕਸ ਚ ਵੀ ਇਨਵੋਲਵਡ ਹੈ ਔਰ ਕੁਆਡ ਦੇ ਵਿੱਚ ਵੀ ਇਨਵੋਲਵ ਹੈ। ਸੋ ਇੰਡੀਆ ਬਹੁਤ ਸਾਰੀ ਗਲੋਬਲ ਆਰਗੇਨਾਈਜੇਸ਼ਨ ਚ ਇਨਵੋਲਵ ਹੈ, ਜਿਹਦੇ ਨਾਲ ਕਿ ਇੰਡੀਆ ਦੀ ਵਿਜੀਬਿਲਿਟੀ ਵੀ ਵਧਦੀ ਹੈ ਤੇ ਇੰਡੀਆ ਦਾ ਇਨਫਲੂਐਂਸ ਵੀ ਵਧਿਆ। ਫਿਰ ਇਹਦੇ ਵਿੱਚ ਡਿਪਲੋਮੈਟਿਕ ਇਨਫਲੂਐਂਸ ਇਹ ਵੀ ਗੱਲ ਕੀਤੀ ਗਈ ਹੈ ਕਿ ਇੰਡੀਆ ਦੀ ਜਿਹੜੀ ਨਾਨ ਅਲਾਈਨਡ ਸਟ੍ਰੈਟਜੀ ਹੈ ਉਹ ਬੜਾ ਕੰਮ ਕਰ ਰਹੀ ਹੈ। ਇਹਦੇ ਨਾਲ ਇੰਡੀਆ ਨੂੰ ਮਦਦ ਮਿਲਦੀ ਹੈ ਕਿ ਵੱਖ ਵੱਖ ਗਲੋਬਲ ਪਾਵਰਸ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਵਧੀਆ ਰੱਖੇ ਜਾਣ ਔਰ ਡਿਪਲੋਮੈਸੀ ਦੇ ਵਿੱਚ ਫਲੈਕਸੀਬਿਲਿਟੀ ਵੀ ਇੰਡੀਆ ਨੂੰ ਮਿਲਦੀ ਹੈ। ਫਿਰ ਇੰਡੀਆ ਦੀ ਲੀਡਰਸ਼ਿਪ ਦੀ ਵੀ ਤਾਰੀਫ ਕੀਤੀ ਗਈ ਹੈ। ਇਸ ਰਿਪੋਰਟ ਚ ਕਿਹਾ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਾਫੀ ਵਧੀਆ ਰਹੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਇਹਦੇ ਵਿੱਚ ਇੱਕ ਤੇ ਐਕਟਿਵ ਇੰਗੇਜਮੈਂਟ ਇਨਵੋਲਵਡ ਹੈ। ਇਹਦੇ ਵਿੱਚ ਲਿਖਿਆ ਗਿਆ ਕਿ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਦੇ ਇਨੀਸ਼ੀਏਟਿਵਸ ਨੇ ਜਿਹਦੇ ਨਾਲ ਕਿ ਇੰਡੀਆ ਨੇ ਹਾਲ ਹੀ ਦੇ ਵਿੱਚ ਆਪਣੇ ਸੰਬੰਧ ਬਹੁਤ ਸਾਰੀਆਂ ਕੰਟਰੀਜ਼ ਨਾਲ ਮਜ਼ਬੂਤ ਕੀਤੇ ਨੇ, ਜਿਹਦੇ ਵਿੱਚ ਕਿ ਅਮਰੀਕਾ, ਜਪਾਨ, ਆਸਟ੍ਰੇਲੀਆ, ਮਿਡਲ ਈਸਟ ਦੇ ਵਿੱਚ ਔਰ ਅਫਰੀਕਾ ਦੇ ਵਿੱਚ ਆਪਣੀਆਂ ਕੰਟਰੀਜ਼ ਦੇ ਨਾਲ ਸੰਬੰਧ ਮਜ਼ਬੂਤ ਕੀਤੇ ਨੇ। ਫਿਰ ਇੰਡੀਆ ਦੀ ਇੱਕ ਹੋਰ ਸਟ੍ਰੈਟਜੀ ਰਹੀ ਹੈ ਕਿ ਜਿਹੜੀ ਕਲਚਰਲ ਡਿਪਲੋਮੈਸੀ, ਕਿ ਇੰਡੀਆ ਦਾ ਕਲਚਰ ਔਰ ਇੰਡੀਆ ਦੀ ਜਿਹੜੀਆਂ ਵੈਲਿਊਜ਼ ਨੇ ਗਲੋਬਲੀ ਉਹਨਾਂ ਨੂੰ ਪ੍ਰਮੋਟ ਕੀਤਾ ਜਾਏ, ਸੌਫਟ ਪਾਵਰ ਦੇ ਤੌਰ ਦੇ ਉੱਤੇ ਕੰਮ ਜਿਹੜਾ ਉਹ ਕਰਦਾ ਹੈ। ਫਿਰ ਇੰਡੀਆ ਦੀ ਜਿਹੜੀ ਇਕਨੋਮਿਕ ਰਿਕਵਰੀ ਉਹਦੇ ਉੱਤੇ ਇਸ ਰਿਪੋਰਟ ਚ ਕਿਹਾ ਗਿਆ ਹੈ ਕਿ ਕਾਫੀ ਸਟਰੋਂਗ ਇੰਡੀਕੇਟਰਸ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਕੱਲਾ GDP ਗਰੋਥ ਨਹੀਂ ਹੈ, ਮਹਿੰਗਾਈ ਜਿਹੜੀ ਉਹਨੂੰ ਵੀ ਕੰਟਰੋਲ ਕੀਤਾ ਗਿਆ, ਇੰਪਲਾਇਮੈਂਟ ਜਿਹੜੀ ਹੈ ਉਹਦੇ ਵਿੱਚ ਵੀ ਪੋਜ਼ਿਟਿਵ ਟ੍ਰੈਂਡਸ ਨਜ਼ਰ ਆ ਰਹੇ ਨੇ। ਫਿਰ ਇਨਫਰਾਸਟ੍ਰਕਚਰ ਦੇ ਵਿੱਚ ਇੰਡੀਆ ਚ ਬੜਾ ਮੈਸਿਵ ਜਿਹੜੀ ਹੈ ਇਨਵੈਸਟਮੈਂਟ ਕੀਤੀ ਗਈ ਹੈਗੀ ਹੈ, ਉਹਦੇ ਵਿੱਚ ਚਾਹੇ ਫਿਰ ਉਹ ਸੜਕਾਂ ਨੇ ਚਾਹੇ ਡਿਜੀਟਲ ਸਰਵਿਸਿਸ ਨੇ, ਇਹਦੇ ਨਾਲ ਹੋਰ ਇਕਾਨਮੀ ਨੂੰ ਮਜ਼ਬੂਤੀ ਮਿਲ ਰਹੀ ਹੈ। ਫਿਰ ਜਿਹੜੀਆਂ ਸਟਾਰਟਅਪ ਕੰਪਨੀਜ਼ ਨੇ, ਨਵੀਆਂ ਕੰਪਨੀਜ਼ ਦਾ ਹੱਬ ਬਣ ਗਿਆ, ਸਟਾਰਟਅਪ ਕੰਪਨੀਜ਼ ਦਾ ਹੱਬ ਇੰਡੀਆ ਬਣ ਗਿਆ, ਜਿਹਦੇ ਨਾਲ ਕਿ ਜਿਹਦੇ ਵਿੱਚ ਕਿ ਟੈਕਨੋਲੋਜੀਕਲ ਇਨੋਵੇਸ਼ਨ ਔਰ ਇਕਨੋਮਿਕ ਪ੍ਰੋਸਪੈਕਟਸ ਹੋਰ ਵਧੇ ਨੇ। ਫਿਰ ਇਹਦੇ ਵਿੱਚ ਜਿਹੜੀ ਰੀਜਨਲ ਸਿਕਿਉਰਿਟੀ ਨੂੰ ਲੈ ਕੇ ਕਿਹਾ ਗਿਆ ਕਿ ਇੰਡੀਆ ਦਾ ਰੋਲ ਬੜਾ ਐਕਟਿਵ ਹੋ ਗਿਆ, ਹੁਣ ਇੰਡੀਆ ਕੁਆਡ ਦਾ ਮੈਂਬਰ ਹੋਣ ਦੀ ਵਜ੍ਹਾ ਦੇ ਨਾਲ ਰੀਜਨਲ ਜਿਹੜੇ ਥ੍ਰੈਟਸ ਉੱਠ ਰਹੇ ਨੇ ਉਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ। ਫਿਰ ਜਿਹੜੇ ਹਿਊਮੈਨੀਟੇਰੀਅਨ ਅਸਿਸਟੈਂਸ ਦੇ ਵਿੱਚ, ਜਿੱਦਾਂ ਕੋਈ ਵੀ ਡਿਜ਼ਾਸਟਰ ਆਉਂਦਾ ਹੈ ਤੇ ਇੰਡੀਆ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਮਦਦ ਪਹੁੰਚਾਉਂਦਾ ਹੈਗਾ, ਕੋਵਿਡ ਦੇ ਵਿੱਚ ਵੀ ਇੰਡੀਆ ਨੇ ਵੈਕਸੀਨਸ ਬੜੀ ਤੇਜ਼ੀ ਨਾਲ ਬਣਾਈਆਂ ਔਰ ਆਪਣੇ ਲਈ ਤਾਂ ਵੈਕਸੀਨਸ ਬਣਾਈਆਂ ਹੀ ਬਲਕਿ ਕਾਫੀ ਹੋਰ ਕੰਟਰੀ